ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਸਭ ਕਲਾ ਸਮੇਤ ਗੁਰਮੰਤੇ ਰੱਖ ਗੁਰੂ ਨਾਨਕ ਦੇਵ ਜਗਤ ਪ੍ਰਵਿਆਇਆ ਭਰਿਆ ਪਾਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਅਪਣੀ ਪਾਉਂਦੀ ਬਾਏ ਲਾਗ ਲਗਾਇਆ ਗੁਰਮਿਲ ਨਾਨਕ ਪਾਰ ਗੁਰਾਮ ਪੁਛਾਰਾ ਸਰਵਣ ਕਰ ਰਹੇ ਹਾਂ। ਗਰਮੀ ਦਾ ਮਹੀਨਾ ਹੈ, 45-46, 45-47 ਇੰਨੀ ਗਰਮੀ ਪੈ ਰਹੀ ਹੈ, ਪਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਦੂਰ ਦੂਰ ਤੋਂ ਆ ਕੇ ਸੰਗਤਾਂ ਨੇ ਦਰਸ਼ਨ ਦਿੱਤੇ ਹਨ, ਪੌੜੇ ਸਾਹਿਬ ਤੋਂ, ਹੋਰ ਥਾਵਾਂ ਤੋਂ ਕਿਰਪਾ ਕਰੀ ਹੈ ਸੰਗਤਾਂ ਨੇ ਦਰਸ਼ਨ ਦੇਣ ਦੀ। ਬਾਕੀਆਂ ਨੇ ਵੀ ਬਹੁਤ ਵੱਡੀ ਕਿਰਪਾ ਕਰੀ ਹੈ, ਕਿਉਂਕਿ ਸੰਗਤਾਂ ਦੇ ਦਰਸ਼ਨ ਕਰਨੇ ਗੁਰੂ ਦਾ ਦਰਸ਼ਨ ਹੋਇਆ ਕਰਦਾ। 400 ਸਾਲਾਂ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਥਾਂ ਥਾਂ ਤੇ ਮਨਾਇਆ ਜਾ ਰਿਹਾ ਹੈ। ਐਸਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਜੇ ਗੁਰੂ ਪੰਜਵੇਂ ਪਾਤਸ਼ਾਹ ਵਿਸ਼ਰਾਤੀ ਹੋਏ ਨੂੰ ਬਹੁਤ ਦੇਰ ਹੋ ਗਈ ਸੀ, ਲੇਕਿਨ ਅਜੇ ਤੱਕ ਪੁੱਤਰ ਦੀ ਦਾਤ ਨਹੀਂ ਸੀ ਪ੍ਰਾਪਤ ਹੋਈ। ਮਾਤਾ ਜੀ ਬਹੁਤ ਵਾਰੀ ਮਨ ਵਿੱਚ ਇਸ ਗੱਲ ਦੀ ਚਿੰਤਾ ਵੀ ਕਰਦੇ ਸੀ, ਕਿਉਂਕਿ ਜਿਸਦੇ ਪੁੱਤਰ ਨਾ ਹੋਵੇ ਕੁਦਰਤੀ ਤੌਰ ਤੇ ਉਸਦੇ ਮਨ ਵਿੱਚ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਕਿ ਮੈਂ ਇੰਨੀ ਜਾਇਦਾਦ ਬਣਾਈ ਹੈ, ਸਾਂਭਣ ਵਾਲਾ ਕੋਈ ਨਹੀਂ ਹੈ, ਕੌਣ ਲੈ ਕੇ ਜਾਏਗਾ, ਜੇ ਬਾਰਸਾਂ ਦੇ ਹਿੱਸੇ ਵਿੱਚ ਆਏਗੀ ਉਹ ਤਾਂ ਮੇਰੇ ਨਾਲ ਲੜਦੇ ਝਗੜਦੇ ਨੇ, ਉਹੀ ਮੇਰੀ ਜਾਇਦਾਦ ਦੇ ਮਾਲਕ ਹੋ ਜਾਣਗੇ। ਇੱਕ ਨਵਾਂ ਹੀ ਉਲਟਾ ਜਿਹਾ ਫੁਰਨਾ ਮਨ ਵਿੱਚ ਪਰਮੇਸ਼ਰ ਨੂੰ ਭੁਲਾ ਕੇ ਲਾਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਵਾਹਿਗੁਰੂ ਸਭ ਨੂੰ ਪਾਲਦਾ, ਸਭ ਦਾ ਜ਼ਿੰਮੇਵਾਰ ਪਰਮੇਸ਼ਰ ਹੈ। ਇਹ ਵੀ ਖਿਆਲ ਰਹਿੰਦਾ ਹੈ ਵੀ ਜਦ ਕਿਤੇ ਬੁਢਾਪਾ ਆ ਗਿਆ, ਬਿਮਾਰ ਹੋ ਗਏ, ਕੌਣ ਹੈ ਜਿਹੜਾ ਸਾਡੀ ਸੰਭਾਲ ਕਰੇਗਾ, ਕਿਉਂਕਿ ਭਾਰਤ ਵਰਸ਼ ਦੀ ਜੋ ਸਭਿਅਤਾ ਹੈ ਇਸ ਦੇ ਵਿੱਚ ਪੁੱਤਰ ਦੀ ਵਿਸ਼ੇਸ਼ਤਾ ਦੱਸੀ ਗਈ ਹੈ। ਪਰ ਇਸ ਦਾ ਸੰਬੰਧ ਰੂਹਾਨੀ ਤੌਰ ਦੇ ਉੱਤੇ ਪ੍ਰਲੋਕ ਨਾਲ ਜੋੜਿਆ ਹੋਇਆ, ਤੋ ਸ਼ੁਰੂ ਤੋਂ ਹੀ ਇਸ ਚੀਜ਼ ਦਾ ਪ੍ਰਚਾਰ ਚੱਲਿਆ ਰਿਹਾ। ਇਸ ਨੂੰ ਪਿੱਤਰ ਰਿਣ ਕਹਿੰਦੇ ਨੇ। ਪਹਿਲਿਆਂ ਨੇ ਲੰਘ ਗਏ ਬਜ਼ੁਰਗ, ਲੇਕਿਨ ਉਹਨਾਂ ਦੇ ਪੁੱਤਰ ਹੁੰਦੇ ਚਲੇ ਗਏ। ਜਿੱਥੇ ਖੜ ਜਾਂਦਾ ਉੱਥੇ ਆ ਕੇ ਐਸੇ ਖਿਆਲ ਆਉਂਦੇ ਨੇ ਕਿ ਮੈਂ ਪਿੱਤਰ ਰਿਣ ਨਹੀਂ ਦੇ ਸਕਿਆ, ਗਾਂ ਪੀੜ੍ਹੀ ਨਹੀਂ ਚਲਾ ਸਕਿਆ। ਨਿਰਮੂਲ ਖਿਆਲ ਨੇ ਸਾਰੇ, ਜੋ ਕਹਿੰਦੇ ਨੇ ਵੀ ਪੁੱਤਰ ਸੰਭਾਲਣਗੇ ਬੁਢਾਪੇ ਵਿੱਚ, ਬਿਲਕੁਲ ਗਲਤ ਹੈ। ਅੱਜ ਦਾ ਪੁੱਤਰ ਨਹੀਂ ਸੰਭਾਲਦਾ, ਉਹ ਤ੍ਰੇਤੇ ਯੁੱਗ ਦਾ ਸਰਵਣੇ ਸੀ ਜਿਹੜਾ ਮਾਂ ਬਾਪ ਦੋਏ ਅੰਨੇ ਨੇ, ਦੋਹਾਂ ਨੂੰ ਠਾਹਰ ਤੀਰਥਾਂ ਤੇ ਇਸ਼ਨਾਨ ਕਰਾਉਣ ਵਾਸਤੇ, ਨਾ ਕੋਈ ਸਵਾਰੀ ਹੈ ਨਾ ਕੋਈ ਰਸਤੇ ਨੇ, ਉੱਚੇ ਨੀਵੇਂ ਪਹਾੜਾਂ ਤੇ ਤੁਰਿਆ ਫਿਰਦਾ ਨੰਗੇ ਪੈਰੀ, ਵਿੱਚੇ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕਰਦਾ, ਪਰ ਉਸੇ ਤਰ੍ਹਾਂ ਬਹਿੰਗੀ ਤੇ ਚੱਕ ਕੇ ਇਕੱਲੇ ਇਕੱਲੇ ਤੀਰਥ ਤੇ ਤੁਰਿਆ ਫਿਰਦਾ। ਐਸਾ ਪੁੱਤਰ ਸੰਸਾਰ ਦੇ ਵਿੱਚ ਸਰਬਣੇ ਹੋਇਆ, ਬਾਕੀ ਨਹੀਂ ਸੰਭਾਲਦੇ ਹੈਗੇ, ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਇਹ ਜੋ ਫੁਰਨਾ ਹੈ ਅੱਜ ਦੇ ਸਮੇਂ ਦੇ ਅੰਦਰ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ, ਇਹ ਕੇਵਲ ਭਾਰਤ ਵਰਸ਼ ਵਿੱਚ ਹੈ, ਬਾਹਰ ਨਹੀਂ ਹੈ, ਅਮਰੀਕਾ ਚ ਨਹੀਂ ਹੈ, ਇੰਗਲੈਂਡ ਚ ਨਹੀਂ, ਯੂਰਪ ਚ ਨਹੀਂ। ਕਿਉਂ ਨਹੀਂ ਹੈ? ਉੱਥੇ ਐਸੇ ਕਾਨੂੰਨ ਬਣੇ ਹੋਏ ਨੇ ਕਿ 60 ਸਾਲ ਤੋਂ ਉੱਤੇ ਗੌਰਮੈਂਟ ਸੰਭਾਲ ਲੈਂਦੀ ਹੈ, ਪੈਸੇ ਦਿੰਦੀ ਹੈ, ਸੀਨੀਅਰ ਸਿਟੀਜ਼ਨ ਕਹਿੰਦੇ ਨੇ, ਗੱਡੀਆਂ ਚ ਚੜ ਜਾਣ ਅੱਧਾ ਕਿਰਾਇਆ ਲੈਂਦੇ ਨੇ ਉਹਨਾਂ ਤੇ, ਸਟੋਰ ਵਿੱਚ ਚਲੇ ਜਾਣ ਖਾਣ ਪਾਣ ਦੀਆਂ ਚੀਜ਼ਾਂ ਕਾਰਡ ਦਿਖਾ ਦੇਣ ਅੱਧੀ ਕੀਮਤ ਲੈਂਦੇ ਨੇ, ਵੀ ਇਹ ਸੀਨੀਅਰ ਸਿਟੀਜ਼ਨ ਹੈ ਸਾਡੇ ਦੇਸ਼ ਦਾ। ਲਾਈਨ ਵਿੱਚ ਖੜਾ ਹੋਵੇ ਸਭ ਤੋਂ ਪਹਿਲਾਂ ਉਹਨੂੰ ਥਾਂ ਦਿੰਦੇ ਨੇ, ਚੜ੍ਹਨਾ ਹੋਵੇ, ਬੱਸ ਚੜ੍ਹਨਾ ਹੋਵੇ, ਗੱਡੀ ਚੜ੍ਹਨਾ ਹੋਵੇ, ਪ੍ਰਾਇਰਟੀ ਹੈ ਉਸਦੀ, ਵੀ ਇਹ ਬਜ਼ੁਰਗ ਹੈ ਇਹਨੂੰ ਪਹਿਲਾਂ ਚੜ੍ਹਨ ਦੇ। ਬਿਮਾਰ ਹੋ ਜੇ ਨਰਸਾਂ ਘਰ ਆ ਜਾਂਦੀਆਂ, ਡਾਕਟਰ ਲੈ ਜਾਂਦੇ ਨੇ, ਉੱਥੇ ਹੀ ਸੇਵਾ ਕਰਦੇ ਨੇ ਪੂਰੀ ਤਰ੍ਹਾਂ ਦੇ ਨਾਲ। ਸੋ ਉਹਨਾਂ ਦੇਸ਼ਾਂ ਚ ਐਸੀ ਭਾਵਨਾ ਨਹੀਂ ਹੈ, ਲੇਕਿਨ ਸਾਡੇ ਦੇਸ਼ ਵਿਚ ਆਰੀਅਨ ਕਲਚਰ ਵਿਚ ਖਾਸ ਤੌਰ ਦੇ ਉੱਤੇ ਭਾਵਨਾ ਚੱਲੀ ਹੋਈ। ਸੋ ਮਾਤਾ ਗੰਗਾ ਜੀ ਇਸੇ ਭਾਵਨਾ ਦੇ ਤਹਿਤ ਕਈ ਵਾਰੀ ਚਿੱਤ ਵਿਚ ਵਿਚਾਰ ਕਰਦੇ ਨੇ ਕਿ ਸ਼ਾਦੀ ਹੋਇਆਂ ਨੂੰ ਬੜੀ ਦੇਰ ਹੋ ਗਈ, ਕਈ ਕਿਸਮ ਦੇ ਖਿਆਲ ਆਉਣੇ ਸ਼ੁਰੂ ਹੋ ਗਏ। ਅੱਜ ਬਹੁਤ ਹੀ ਸੋਹਣੇ ਬਸਤਰ ਆਪਨੇ ਕੋਠੇ ਦੀ ਛੱਤ ਦੇ ਉੱਤੇ ਮੰਜੇ ਰੱਖ ਕੇ ਸੁੱਕਣੇ ਪਾਏ ਹੋਏ, ਘਰ ਨਾਲੇ ਹੈ ਪਿੱਥੀ ਜਾਂਦਾ ਕੰਧ ਵਿਚਾਲੇ ਹੈ, ਉਹਦੀ ਦਾਸੀ ਉੱਪਰ ਚੜ੍ਹੀ, ਨਿਗਾਹ ਨਹੀਂ ਟਿਕਦੀ ਉਹਨਾਂ ਕੱਪੜਿਆਂ ਦੇ ਉੱਤੇ, ਐ ਲੱਗਦਾ ਜਿਵੇਂ ਸੂਰਜ ਧਰਤੀ ਤੇ ਜਾ ਕੇ ਚਿਲਮਿਲ ਚਿਲਮਿਲ ਕਰਦਾ ਹੋਵੇ। ਬਹੁਤ ਹੀ ਵਧੀਆ ਵਸਤਰ, ਜਾ ਕੇ ਕਹਿਣ ਲੱਗੀ ਆਪਣੀ ਮਾਲਕਾਂ ਨੂੰ, ਇਹ ਮਾਲਕਾਂ ਤੁਹਾਨੂੰ ਤਾਂ ਗੁਰਿਆਈ ਮਿਲੀ ਨਾ, ਪਰ ਦੇਖੋ ਤਾਂ ਸਹੀ, ਮੇਤੇ ਤਾਂ ਦੇਖਿਆ ਨਹੀਂ ਜਾਂਦਾ, ਇੰਨੇ ਸੋਹਣੇ ਵਸਤਰ ਉੱਥੇ ਸੁੱਕਣੇ ਪਏ ਨੇ। ਇਹ ਜੇ ਤੁਸੀਂ ਗੁਰੂ ਹੁੰਦੇ ਤੁਹਾਡੇ ਘਰ ਨੂੰ ਸਭ ਕੁਛ ਆਉਣਾ ਸੀ, ਮੈਂ ਤਾਂ ਦੇਖ ਨਹੀਂ ਸਕਦੀ, ਕਿਉਂਕਿ ਉਹਨੇ ਆਪਣੀ ਗੱਲ ਕਰਨੀ ਸੀ। ਉਹਦੇ ਮਨ ਦੇ ਉੱਤੇ ਵੀ ਬੜਾ ਅਸਰ ਹੋਇਆ, ਪਿੱਛੇ ਜਾਂਦਾ ਹੁੰਦਾ ਹੈ ਤੇ ਉਸਨੂੰ ਕਿਹਾ ਵੀ ਦੇਖ, ਜੇ ਤੂੰ ਆਪਣੇ ਪਿਤਾ ਦੀ ਸੇਵਾ ਕਰਦਾ ਤੇ ਤੈਨੂੰ ਵੀ ਤਾਂ ਤੂੰ ਗੁਰੂ ਹੁੰਦਾ, ਕਿੰਨੀਆਂ ਨੇਮਤਾਂ ਕਿੰਨੇ ਪਦਾਰਥ ਇਹਨਾਂ ਦੇ ਘਰ ਵਿੱਚ ਆਉਂਦੇ ਹੈ ਤੇ ਤੇਰੇ ਘਰ ਆਉਂਦੇ, ਮੈਂ ਪਾਉਂਦੀ ਮੇਰੀ ਮੇਰਾ ਮਾਣ ਹੁੰਦਾ, ਤੇਰੇ ਕਰਕੇ ਮੇਰਾ ਮਾਣ ਹੋਣਾ ਸੀ, ਤੂੰ ਗੁਰੂ ਤਾਂ ਪਾਤਰ ਨਾ ਰਿਹਾ ਤੇ ਦੇਖ ਲੈ ਕਿੰਨੀ ਬੇਇੱਜ਼ਤੀ ਆਪਣ ਨੂੰ ਸਹਿਣੀ ਪੈਂਦੀ ਹੈ, ਦੇਖੇ ਨਹੀਂ ਜਾਂਦੇ ਇੰਨੇ ਸੋਹਣੇ ਵਸਤਰ ਨੇ ਮੇਰੀ ਦਰਾਣੀ ਦੇ ਪਾਸ, ਸ਼੍ਰੀਕਣੀ ਦੇ ਪਾਸ। ਮੈਂ ਤਾਂ ਜਦਾ ਸੁਣਿਆ ਮੇਰੀ ਭੁੱਖ ਮਰ ਗਈ ਆ, ਰੋਟੀ ਖਾਣ ਨੂੰ ਮੇਰਾ ਜੀ ਨਹੀਂ ਕਰਦਾ, ਵੀ ਇਹ ਸਭ ਕੁਝ ਮੇਰੇ ਪਾਸ ਹੋਣਾ ਚਾਹੀਦਾ। ਉਸ ਵੇਲੇ ਪਿਸੀ ਚੰਦ ਕਹਿਣ ਲੱਗਿਆ ਵੀ ਤੂੰ ਕਿਉਂ ਚਿੱਤ ਡੁਲਾਉਂਦੀ ਆ, ਕਿਉਂ ਚਿੱਤ ਮਨ ਮੈਂ ਕਰੈ, ਸਭ ਹੀ ਵਸਤ ਹੈ ਤੋਰ, ਤੂੰ ਥੋੜਾ ਲੰਮਾ ਸੋਚ ਕੇ ਨਾ ਦੇਖ, ਇਹ ਸਾਰੀਆਂ ਚੀਜ਼ਾਂ ਤੇਰੀਆਂ ਹੀ ਨੇ, ਥੋੜੇ ਦਿਨਾਂ ਦਾ ਕੰਮ ਹੈ, ਉਹਦੇ ਬਾਅਦ ਤਾਂ ਹੈ ਹੀ ਤੇਰੀਆਂ ਸਾਰੀਆਂ। ਤੇ ਗ੍ਰਹਿ ਸੁੱਤ ਪ੍ਰਗਟਿਓ ਨਹੀਂ, ਸੁੱਤ ਪ੍ਰਗਟੇ ਗ੍ਰਹਿ ਮੋਰ, ਉਹਦੇ ਘਰ ਤਾਂ ਪੁੱਤਰ ਹੀ ਨਹੀਂ ਹੋਇਆ, ਪੁੱਤਰ ਤਾਂ ਮੇਰੇ ਘਰ ਵਿੱਚ ਹੀ ਆਏ ਨੇ, ਸੋ ਗ੍ਰਿਆਈ ਤਾਂ ਬਾਹਰ ਜਾਣੀ ਨਹੀਂ, ਇਹ ਮਿਹਰਬਾਨ ਜੀ ਦੇ ਹਿੱਸੇ ਆਉਣੀ ਹੈ ਤੇ ਤੇਰਾ ਹੀ ਪੁੱਤਰ ਹੈ, ਸਭ ਕੁਛ ਆਪਣੇ ਕੋਲ ਆ ਜਾਣਾ, ਜਿੰਨਾ ਵੀ ਇਹਨਾਂ ਦੇ ਘਰ ਚ ਮਾਲ ਪਿਆ ਹੈ ਉਹ ਆਪਾਂ ਹੀ ਚੱਕ ਲਿਆਉਣਾ ਸਾਰਾ, ਥੋੜੇ ਦਿਨਾਂ ਦੀ ਬਾਤ ਹੈ। ਇੱਕ ਦਿਨ ਐਸਾ ਹੋਇਆ ਕਿ ਮਾਤਾ ਜੀ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰਨ ਵਾਸਤੇ ਉੱਪਰ ਮਕਾਨ ਦੀ ਛੱਤ ਤੇ ਗਏ, ਹੇਠਾਂ ਕਰਮੋਂ ਪਿੱਛੀ ਜਾਂਦੇ ਘਰੋਂ ਖੜੀ ਹੈ, ਆਪਨੇ ਕੇਸ ਪਾ ਰਹੇ ਸੀ, ਉਹਨਾਂ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਝਟਕਿਆ, ਇਸ ਤਰ੍ਹਾਂ ਸਿਰ ਮਾਰ ਕੇ ਹੱਥ ਮਾਰਿਆ, ਉਹ ਪਾਣੀ ਉਛਲ ਕੇ ਕੁਝ ਬੂੰਦਾ ਉਹਦੇ ਉੱਤੇ ਪੈ ਗਈਆਂ ਜਾ ਕੇ ਕਰਮਾਂ ਦੇ। ਉਹ ਕਹਿਣ ਲੱਗੀ ਦੇਖ ਤੇਰੇ ਤਾਂ ਆਇਆ ਹੀ ਨਹੀਂ ਕੋਈ, ਤੂੰ ਮੇਰਿਆਂ ਨੂੰ ਵੀ ਮਾਰਨਾ ਚਾਹੁੰਦੀ ਹੈ ਤੇ ਪਾਣੀ ਸੁੱਟਦੀਆਂ ਸਾਡੇ ਉੱਤੇ। ਬੜੇ ਹੀ ਤਾਨੇ ਦਿੱਤੇ, ਮਾਤਾ ਜੀ ਦਾ ਮਨ ਬੜਾ ਹੀ ਦੁਖੀ ਹੋ ਗਿਆ ਕਿ ਕੀ ਕਰਿਆ ਜਾਵੇ, ਗੱਲ ਗੱਲ ਦੇ ਉੱਤੇ ਝਗੜਾ ਪਾਉਂਦੇ ਨੇ, ਤਾਨੇ ਦਿੰਦੇ ਨੇ, ਗੱਲਾਂ ਕੁੱਤਿਆਂ ਬਿੱਲਿਆਂ ਚ ਬਾਤਾਂ ਕਹਿੰਦੇ ਨੇ, ਬੜਾ ਮੁਸ਼ਕਲ ਹੋ ਜਾਂਦਾ ਸ਼ਰੀਕੇ ਦੇ ਅੰਦਰ, ਰੋਜ਼ ਗੱਲ ਨਵੀਂ ਸੁਣ ਲਓ ਨਵੀਂ ਸੁਣ ਲਓ। ਗੁਰੂ ਮਹਾਰਾਜ ਨੂੰ ਕਿਹਾ, ਕਹਿਣ ਲੱਗੀ ਸੱਚੇ ਪਾਤਸ਼ਾਹ ਵੀ ਹੁਣ ਤਾਂ ਵਸਣਾ ਹੀ ਇੱਥੇ ਮਹਾਲ ਹੋ ਗਿਆ, ਨਿੱਤ ਦਾ ਕਲੇਸ਼, ਨਿੱਤ ਦੇ ਮਿਹਣੇ ਤਾਨੇ, ਵੀ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ। ਫਿਰ ਗਾਹਾਂ ਕੁੱਖ ਹਰੀ ਨਹੀਂ ਹੋਈ, ਆਪ ਸਮਰੱਥ ਪੁਰਸ਼ੋਂ ਸਾਰੀ ਦੁਨੀਆਂ ਦੀਆਂ ਮੰਗਾਂ ਪੂਰੀਆਂ ਕਰਦੇ ਹੋ, ਜੋ ਮੰਗਦਾ ਉਹ ਤੁਸੀਂ ਦਿੰਦੇ, ਪਰ ਮੇਰੀ ਵਾਰ ਨੂੰ ਆਪ ਕਿਉਂ ਚੁੱਪ, ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦੇ, ਮੈਂ ਕਿੰਨੀ ਵਾਰੀ ਆਪ ਦੇ ਚਰਨਾਂ ਚ ਬੈਠ ਕੇ ਹੱਥ ਬੰਨ ਕੇ ਬੇਨਤੀ ਕਰ ਚੁੱਕੀ ਹਾਂ ਤੇ ਤੁਸੀਂ ਇਹੀ ਕਹਿ ਦਿੰਦੇ ਹੋ ਵੀ ਵਾਹਿਗੁਰੂ ਜੀ ਜਿਵੇਂ ਕਰਦੇ ਨੇ ਠੀਕ ਹੈ ਜੀ। ਜਦ ਤੁਸੀਂ ਸਾਰੀ ਦੁਨੀਆਂ ਨੂੰ ਦਿੰਦੇ ਹੋ, ਸਾਚੇ ਸਾਹਿਬ ਆ ਕਿਆ ਨਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇ ਸੋ ਪਾਵੇ, ਕੋਈ ਪੁੱਤਰ ਮੰਗਦਾ ਪੁੱਤਰ ਦਿੰਦੇ ਹੋ, ਜ਼ਮੀਨ ਮੰਗਦਾ ਜ਼ਮੀਨ ਦਿੰਦੇ ਹੋ, ਕਾਰੋਬਾਰ ਮੰਗਦਾ ਉਹ ਤੁਸੀਂ ਦਿੰਦੇ ਹੋ, ਜਾ ਜਾ ਕੇ ਰਾਖੀਆਂ ਕਰਦੇ ਹੋ, ਹਜ਼ਾਰਾਂ ਮੀਲਾਂ ਤੇ ਸੂਖਸ਼ਮ ਸਰੀਰ ਨਾਲ ਜਾ ਕੇ ਰਾਖੀਆਂ ਕਰਦੇ ਹੋ, ਦਿੰਦੇ ਹੋ ਚੀਜ਼ਾਂ ਵਸਤਾਂ, ਦੂਰ ਬੈਠੀਆਂ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਹੋ, ਮੇਰੇ ਚ ਕਿਹੜਾ ਕਸੂਰ ਹੋ ਗਿਆ, ਮੈਂ ਕਿਹੜਾ ਕਸੂਰ ਕਰ ਦਿੱਤਾ, ਕੀ ਕਸਰ ਹੈ ਮੇਰੇ ਵਿੱਚ ਕਿ ਮੇਰੀ ਬੇਨਤੀ ਆਪ ਸਰਵਣ ਨਹੀਂ ਕਰਦੇ। ਕਹਿਣ ਲੱਗੇ ਦੇਖੋ ਇਸ ਤਰ੍ਹਾਂ ਨਾਰਾਜ਼ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦੀਆਂ ਛੋਟੀਆਂ ਬਾਤਾਂ ਵੀ ਨਹੀਂ ਕਰਨੀਆਂ ਚਾਹੀਦੀਆਂ, ਇਹ ਸਭ ਕੁਛ ਗੁਰੂ ਨਾਨਕ ਦੇ ਘਰ ਵਿੱਚ ਹੈ, ਮੇਰੀ ਡਿਊਟੀ ਜੋ ਲੱਗੀ ਹੈ ਗੁਰੂ ਨਾਨਕ ਦੇ ਘਰ ਚੋਂ, ਜੋ ਵੀ ਸ਼ਰਧਾ ਧਾਰ ਕੇ ਆਉਂਦਾ ਉਹਨੂੰ ਦੇਣਾ ਹੀ ਦੇਣਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ, ਤੇ ਮੈਂ ਆਪਣੇ ਘਰ ਨੂੰ ਕਿਵੇਂ ਦੇਣਾ, ਉਹ ਅਮਾਨਤ ਗੁਰੂ ਨਾਨਕ ਦੀ ਮੈਂ ਆਪਣੇ ਘਰ ਨਹੀਂ ਲਿਆ ਸਕਦਾ। ਕਹਿਣ ਲੱਗੀ ਮਹਾਰਾਜ ਫੇਰ ਕੀ ਹੋਵੇਗਾ, ਕਹਿਣ ਲੱਗੇ ਦੇਖੋ ਤੁਸੀਂ ਬਾਣੀ ਵਿਚਾਰ ਕੇ ਪੜਿਆ ਕਰੋ, ਇਹ ਬਾਣੀ ਹੈ ਧੁਰ ਦੀ,
ਹੁਕਮ ਨੇ ਇਹਦੇ ਚ ਹੁਕਮ ਨਾਵੇਂ ਨੇ, ਉਹਨੂੰ ਵਿਚਾਰ ਲਓ, ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਧਿਆਨ ਨਹੀਂ ਆ ਰਿਹਾ, ਕਹਿੰਦੇ ਮਹਾਰਾਜ ਆਪਦਾ ਭਾਵ ਕਿਸ ਤਰਫ ਹੈ, ਮੇਰੇ ਆ ਨਹੀਂ ਰਿਹਾ ਖਿਆਲ ਚ। ਉਸ ਵੇਲੇ ਮਹਾਰਾਜ ਜੀ ਨੇ ਪ੍ਰਗਟ ਕਰਕੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ,
ਜਿਤੈ ਚਾਰ ਪਦਾਰਥ ਮੈਂ ਸੇਵਾ ਕਰ ਲੈ ਸਾਧਵਾਂ ਦੀ, ਚਾਰ ਪਦਾਰਥ ਮੈਂ ਸੇਵਾ ਕਰ ਲੈ ਸਾਧਵਾਂ ਦੀ,
ਸਾਧ ਜਨਾ ਕੀ ਸੇਵਾ ਲੈ। ਦੁਨੀਆਂ ਦੇ ਅੰਦਰ ਜੋ ਚਾਰ ਪਦਾਰਥ ਹੈ ਇਹਦੇ ਵਿੱਚ ਸਭ ਕੁਛ ਆ ਜਾਂਦਾ ਹੈ, ਧਰਮ ਆ ਜਾਂਦਾ, ਪੈਸਾ ਟਕਾ ਆ ਜਾਂਦਾ, ਅਰਥ, ਸਾਰੀਆਂ ਵਾਸ਼ਨਾਵਾਂ ਕਾਮਨਾਵਾਂ ਆ ਜਾਂਦੀਆਂ ਤੇ ਮੁਕਤੀ ਵੀ ਆ ਜਾਂਦੀ। ਕਹਿਣ ਲੱਗੇ ਮਹਾਰਾਜ ਮੈਨੂੰ ਕਿਸੇ ਸਾਧੂ ਦੀ ਦੱਸ ਫੇਰ ਪਾ ਦੋ। ਕਹਿੰਦੇ ਆਪਣੇ ਜੋ ਰਾਖੀ ਕਰਦੇ ਨੇ ਬੀੜ ਦੀ, ਘਾਹ ਦੀ ਰਾਖੀ ਕਰਦੇ ਨੇ, ਬਾਬਾ ਬੁੱਢਾ ਜੀ ਨੇ, ਤੁਸੀਂ ਉਸ ਬੀੜ ਵਿੱਚ ਚਲੇ ਜਾਓ, ਉਹਨਾਂ ਨੂੰ ਪ੍ਰਸੰਨ ਕਰ ਲਓ, ਫਿਰ ਤੁਹਾਨੂੰ ਸਭ ਕੁਛ ਮਿਲ ਜਾਏਗਾ, ਕਿਉਂਕਿ ਸੰਤ ਦਾ ਵਾਕ, ਗੁਰਸਿੱਖ ਦਾ ਵਾਕ ਅਵਲਾ ਨਹੀਂ ਹੋਇਆ ਕਰਦਾ। ਬੜੀ ਖੁਸ਼ੀ ਹੋਈ ਕਿ ਇਜਾਜ਼ਤ ਮਿਲ ਗਈ, ਆਸ ਬੱਜ ਗਈ, ਬਹੁਤ ਖੁਸ਼ੀ ਹੋਈ। ਰਾਤ ਨੂੰ ਇਹ ਤਿਆਰੀਆਂ ਕਰਨੀਆਂ, ਰਥਾਂ ਵਾਲਿਆਂ ਨੂੰ ਰਥ ਲਿਜਾਣ ਵਾਸਤੇ, ਗੱਡੀਆਂ ਵਾਲਿਆਂ ਨੂੰ ਗੱਡੀਆਂ, ਘੋੜਿਆਂ ਤੇ ਜਾਣ ਵਾਸਤੇ ਬੰਦਿਆਂ ਨੂੰ, ਤੇ ਹੋਰ ਸਵਾਰੀਆਂ ਤੇ ਜਾਣ ਵਾਸਤੇ ਸਾਰਿਆਂ ਨੂੰ ਰਾਤ ਨੂੰ ਕਹਿਤਾ ਕਿ ਸਵੇਰੇ ਆਪਾਂ ਚੱਲਾਂਗੇ। ਤੇ ਬਹੁਤ ਸਾਰੇ ਪਦਾਰਥ ਪੂਰੀਆਂ ਵਗੈਰਾ ਬਣਾਉਣ ਵਾਸਤੇ ਸਾਜਰੇ ਹੀ ਲਾ ਦਿੱਤੇ, ਬਣਾਉਣ ਵਾਲੇ ਬਹੁਤ ਕਿਸਮ ਦੇ ਪਦਾਰਥ ਖਾਣ ਵਾਸਤੇ ਬਣਾ ਲਏ, ਪਰਾਤਾਂ ਭਰ ਲਈਆਂ, ਬਰਤਨ ਭਰ ਲਏ, ਉਹਦੇ ਬਾਅਦ ਰਥਾਂ ਚ ਜਾ ਰਹੇ ਨੇ। ਕਾਫੀ ਸਮੇਂ ਤੋਂ ਘੋੜੇ ਵੀ ਤੇ ਬਲਦ ਵੀ ਖੜੇ ਸੀ, ਤੇ ਜਿਸ ਵਕਤ ਉਹਨਾਂ ਨੂੰ ਉਸ ਪਾਸੇ ਨੂੰ ਪਾਇਆ ਤਾਂ ਉਹ ਆਪਣੀਆਂ ਆਪਣੀਆਂ ਫੁਰਤੀਆਂ ਦਿਖਾਉਂਦੇ, ਕੋਈ ਕਿਸੇ ਤੇ ਮੂਹਰੇ ਲੰਘ ਜਾਂਦਾ, ਕਿਸੇ ਤੇ ਮੂਹਰੇ ਲੰਘ ਜਾਂਦਾ, ਘੋੜੇ ਨੱਠੇ ਫਿਰਦੇ ਨੇ। ਜਾਂਦੇ ਜਾਂਦੇ ਜਦ ਭੀੜ ਕੋਲ ਪਹੁੰਚੇ, ਖੜਕਾ ਦੜਕਾ ਬਹੁਤ ਵੱਧ ਗਿਆ, ਬੋਲ ਬੁਲਾਲਾ ਹੋ ਗਿਆ, ਉੱਚੀ ਉੱਚੀ ਇੱਕ ਦੂਏ ਨੂੰ ਬਾਜਾਂ ਮਾਰਦੇ ਨੇ। ਮਾਤਾ ਜੀ ਦਾ ਰੱਥ ਸਭ ਤੋਂ ਅੱਗੇ ਦੌੜਿਆ ਜਾਂਦਾ, ਕਦੇ ਹੌਲੀ ਚੱਲਦਾ ਕਦੇ ਦੌੜਦਾ, ਤੇ ਹੇਠਾਂ ਲੱਗੇ ਹੋਏ ਨੇ ਜਿਹੜੇ ਆਵਾਜ਼ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਕਾਫੀ ਰੌਲਾ ਪੈਣ ਦੇ ਨਾਲ ਉਹ ਸ਼ਾਂਤ ਵਾਤਾਵਰਨ ਦੇ ਵਿੱਚ ਸਾਰੇ ਜਿਹੜੇ ਪਸ਼ੂ ਸੀ, ਹਰਨ ਵਗੈਰਾ ਹੋਰ, ਉਹਨਾਂ ਨੇ ਵੀ ਦੌੜ ਲਾ ਲਈ ਡਰ ਕੇ। ਉਹ ਬਾਬਾ ਜੀ ਦੇ ਬੀੜ ਦੇ ਕੋਲ ਜਿੱਥੇ ਆਪ ਬੈਠੇ ਨੇ ਸਮਾਧਿਸ਼ਟ ਹੋਏ, ਸਾਰੇ ਹੀ ਦੌੜੇ ਜਾ ਰਹੇ ਨੇ, ਹਰਨ ਦੌੜੇ ਜਾ ਰਹੇ ਨੇ, ਰੋਜ਼ ਦੌੜੇ ਜਾ ਰਹੇ ਨੇ, ਹੋਰ ਜੋ ਜੰਗਲੀ ਜਾਨਵਰ ਨੇ ਸਭ ਦੌੜੇ ਜਾ ਰਹੇ ਨੇ। ਤੇ ਉਧਰਲੇ ਪਾਸੇ ਬਾਬਾ ਜੀ ਨੂੰ ਆਵਾਜ਼ ਆਉਂਦੀ ਹੈ, ਖੜਕਾ ਬੜਾ ਹੋ ਰਿਹਾ, ਜੰਗ ਖੜਕ ਰਹੇ ਨੇ, ਟਲੀਆਂ ਘੁੰਗਰੂ ਖੜਕ ਰਹੇ ਨੇ। ਬਾਬਾ ਜੀ ਨੇ ਸੇਵਾਦਾਰ ਨੂੰ ਪੁੱਛਿਆ, ਕਹਿੰਦੇ ਇਹ ਕੀ ਹੋ ਰਿਹਾ, ਕੌਣ ਆ ਗਿਆ ਇਸ ਚਿੜੀ ਦੇ ਅੰਦਰ, ਸਾਰੇ ਪਸ਼ੂ ਪੰਛੀ ਜਿਹੜੇ ਨੇ ਡਰਦੇ ਨੱਠੇ ਜਾ ਰਹੇ ਨੇ। ਕਹਿਣ ਲੱਗੇ, ਮਹਾਰਾਜ ਗੁਰੂ ਕੇ ਮਹਿਲ ਆਏ। ਇੰਨੇ ਨੂੰ ਮਾਤਾ ਜੀ ਆ ਜਾਂਦੇ ਨੇ, ਸੇਵਕਾਂ ਦੇ ਸਿਰ ਤੇ ਬੇਅੰਤ ਪਦਾਰਥ ਚੁੱਕੇ ਹੋਏ ਨੇ। ਬਾਬਾ ਜੀ ਬੈਠੇ ਨੇ, ਲਿਆ ਕੇ ਮਸਤਕ ਨਵਾਇਆ, ਭੇਟਾ ਕੀਤੇ। ਉਸ ਵੇਲੇ ਜੋ ਦਾਸੀ ਨਾਲ ਸੀ, ਕਹਿਣ ਲੱਗੀ, ਬਾਬਾ ਜੀ ਮਹਾਰਾਜ ਜੀ ਨੇ ਆਪਦੇ ਕੋਲ ਭੇਜਿਆ ਮਾਤਾ ਜੀ ਨੂੰ, ਤਾਂ ਤੁਸੀਂ ਜਾਣਦੇ ਹੀ ਹੋ ਕਿ ਇੰਨਾ ਚਿਰ ਹੋ ਗਿਆ ਪੁੱਤਰ ਦੀ ਦਾਤ ਨਹੀਂ ਮਿਲੀ। ਇਸ ਤਰ੍ਹਾਂ ਮਿਹਣੇ ਤਾਨੇ ਦਿੰਦੀ ਹੈ ਕਰਮ, ਪਿਰਸੀ ਜਾਂਦਾ, ਅਸੀਂ ਫਿੱਕੀਆਂ ਬਾਤਾਂ ਕਹਿੰਦੇ, ਤੁਹਾਡੇ ਵਰਗੇ ਸਮਰੱਥ ਪੁਰਸ਼ਾਂ ਦੇ ਹੁੰਦੇ ਹੋਏ ਜੇ ਪੁੱਤਰ ਦੀ ਦਾਤ ਨਾ ਮਿਲੀ ਫਿਰ ਤਾਂ ਬੜਾ ਮੁਸ਼ਕਲ ਹੈ। ਸੋ ਇਹ ਮਾਤਾ ਜੀ ਸ਼ਰਧਾ ਧਾਰ ਕੇ ਤੁਹਾਡੇ ਕੋਲ ਆਏ ਨੇ। ਜਿਸ ਵਕਤ ਮਾਤਾ ਜੀ ਨਾਲ ਗੱਲ ਕਰੀ, ਮਾਤਾ ਜੀ ਤੁਹਾਨੂੰ ਕਿੱਥੇ ਭਾਜੜ ਪੈ ਗਈ ਅੱਜ, ਭਾਜੜੇ ਕਹਿ ਦਿੱਤਾ ਗੁਰੂ ਕਹਿ ਨੂੰ, ਭਾਜੜਾਂ ਕਿਉਂ ਪੈ ਗਈਆਂ, ਮੈਂ ਤਾਂ ਗਰੀਬ ਆਦਮੀ ਹਾਂ, ਮੇਰੇ ਕੋਲ ਕੀ ਹੈ, ਕੁਛ ਨਹੀਂ ਹੈ, ਇਹ ਤੁਸੀਂ ਪਦਾਰਥ ਲੈ ਕੇ ਆਏ ਹੋ, ਇਹ ਤੁਹਾਡੇ ਹੀ ਛਕਣ ਵਾਸਤੇ ਨੇ, ਮੈਂ ਤਾਂ ਜੱਟ ਹਾਂ, ਤਾਂ ਕਦੇ ਇਹੋ ਜਿਹਾ ਕੁਛ ਕਰਦਾ ਹੀ ਨਹੀਂ ਹੈ, ਲੈ ਜਾਓ ਮੈਨੂੰ ਭੁੱਖ ਨਹੀਂ। ਨਿਰਾਸ਼ ਹੋ ਗਈ ਮਾਤਾ ਜੀ, ਵਾਪਸ ਆ ਗਏ। ਗੁਰੂ ਮਹਾਰਾਜ ਨੇ ਪੁੱਛਿਆ, ਕੀ ਗੱਲ, ਤੁਸੀਂ ਇੰਨੇ ਉਦਾਸ ਹੋ, ਅੱਜ ਕੋਈ ਬਚਨ ਨਹੀਂ ਕਰਦੇ, ਦਰਸ਼ਨ ਕਰਕੇ ਆਏ ਹੋ ਬਾਬਾ ਬੁੱਢਾ ਜੀ ਦੇ, ਤੇ ਤੁਹਾਨੂੰ ਤਾਂ ਬੜੀਆਂ ਖੁਸ਼ੀਆਂ ਚਾਹੀਦੀਆਂ ਸੀ, ਕੀ ਗੱਲ ਹੋਈ। ਕਹਿਣ ਲੱਗੀ, ਮਹਾਰਾਜ ਮੈਂ ਕੀ ਦੱਸਾਂ, ਮੈਂ ਗਈ ਸੀ ਤੇ ਬਾਬਾ ਜੀ ਨੇ ਤਾਂ ਬਚਨੇ ਉਲਟਾ ਕਰਦਾ ਵੀ ਤੁਹਾਨੂੰ ਗੁਰੂ ਕਹਿ ਨੂੰ ਕਿੱਧਰੋਂ ਭਾਜਣਾ ਪੈ ਗਈਆਂ, ਕੁਛ ਵੀ ਨਹੀਂ ਛਕਿਆ ਉਹਨਾਂ ਨੇ, ਜੋ ਮੈਂ ਲੈ ਕੇ ਗਈ ਕਹਿੰਦੇ ਸਾਨੂੰ ਇੱਛਿਆ ਨਹੀਂ ਕਿਸੇ ਛਕਣ ਦੀ, ਹੁਣ ਕੀ ਹੋਏਗਾ, ਬਚਨ ਵੀ ਪੁੱਠਾ ਲੈ ਲਿਆ, ਭਾਜਣਾ ਪੈਣਗੀਆਂ। ਮਹਾਰਾਜ ਕਹਿੰਦੇ ਉਹ ਤਾਂ ਹੁਣ ਪੈਣੀਆਂ ਹੀ ਨੇ, ਉਹ ਤਾਂ ਪੈਣਗੀਆਂ ਹੀ, ਪਰ ਤੁਸੀਂ ਸਾਧੂਆਂ ਕੋਲ ਐ ਨਹੀਂ ਜਾਈਦਾ, ਜਲਾਓ ਕੱਢ ਕੇ ਮਹਾਤਮਾ ਕੋਲ ਪੂਰੀ ਨਿਮਰਤਾ, ਪੂਰੀ ਸ਼ਰਧਾ, ਪੂਰੀ ਸ਼ਰਧਾ ਦੇ ਨਾਲ ਜਾਈਦਾ। ਤੁਸੀਂ ਤਾਂ ਸ਼ਰਧਾ ਦਿਖਾ ਲਈ, ਕੋਈ ਨੀ, ਰਥਾਂ ਚ ਬੈਠ ਕੇ ਸੈਰ ਸਪਾਟੇ ਕਰਨ ਗਏ ਸੀ, ਤੇ ਜਿਹੜੇ ਬਣਾਏ ਸੀ ਇੰਨੇ ਪਦਾਰਥ, ਉਹ ਤਾਂ ਪਿਕਨਿਕ ਏ ਹੋਈ, ਬਾਹਰ ਜਾ ਕੇ ਖਾਣ ਵਾਲੀ ਗੱਲਬਾਤ, ਸੰਤਾਂ ਨੂੰ ਰਜਾਉਣ ਵਾਲੀ ਤਾਂ ਗੱਲੇ ਕੋਈ ਨੀ ਸੀ। ਤੁਹਾਨੂੰ ਧਿਆਨ ਨਾਲ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਨਾਲ, ਸਾਥ ਨਾ ਲੀਜੈ ਕੋਈ ਜੀ ਮਿਲਣ ਜਿਸ
ਮਿਲਣ ਜੇ ਜਾਈਏ ਸਾਸ ਮਾਤਾਈ ਸਾਸ ਨਾਲੀ ਕਹਿ ਮਿਲਣ ਜਾਈਏ ਸਾਸ ਮਾਤਾਈ ਮਿਲਣ ਜੇ ਜਾਈਏ ਸਾਸ ਮਾਂ
ਸਾਥ ਨਾ ਲੀਜੇ ਕੋਈ ਪਾਛੇ ਪਾਓ ਨਾ ਦੀਜੇ ਅੱਗੇ ਹੋਏ ਆਹ ਕਿਹੜਾ ਤਰੀਕਾ ਹੈ ਜਲੂਸ ਕੱਢ ਲਿਆ ਤੁਸੀਂ ਅੱਧਾ ਅੰਮ੍ਰਿਤਸਰ ਨਾਲ ਲੈ ਲਿਆ ਉਹ ਬਚਨ ਕਿਵੇਂ ਕਰ ਦੇਣਗੇ ਉਹਨਾਂ ਦਾ ਤਾਂ ਧਿਆਨ ਵੰਡਿਆ ਗਿਆ ਸੰਤਾਂ ਕੋਲ ਜਾਂਦੇ ਛੋਟੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬੱਚੇ ਪਿੱਛੇ ਹੀ ਧਿਆਨ ਸਾਰੀ ਸੰਗਤ ਦਾ ਹੀ ਹੋ ਜਾਂਦਾ ਸੰਤਾਂ ਦਾ ਵੀ ਹੋ ਜਾਂਦਾ ਨਾ ਉਹ ਠੀਕ ਹੋਵੇ ਬਚਨ ਕਿਹੜੇ ਵੇਲੇ ਹੋ ਜਾਏਗਾ ਬਚਨ ਤਾਂ ਬਹੁਤ ਸ਼ਰਧਾ ਨਾਲ ਭਰੋਸੇ ਨਾਲ ਕੋਈ ਜਾ ਦੁਕਾਨ ਨਹੀਂ ਹੁੰਦੀ ਵੀ ਦੁਕਾਨ ਤੇ ਗਏ ਸੰਤਾਂ ਦੇ ਬਚਨ ਲੈ ਲਏ ਉਹ ਵੀ ਅੰਦਰੋਂ ਬੋਲਦੇ ਆ ਕੋਈ ਕਹਿੰਦਾ ਹੈ ਵੀ ਆਹ ਗੱਲ ਕਹਿੰਦੇ ਤਾਂ ਕਹਿੰਦੇ ਨਹੀਂ ਨਹੀਂ ਕਹਿੰਦੇ ਕਹਿਣ ਲੱਗੇ ਦੇਖੋ ਉਹ ਅੰਦਰਲੀ ਬਾਤ ਜਾਣਦੇ ਨੇ ਤੁਹਾਡੀ ਸ਼ਰਧਾ ਤੁਹਾਡਾ ਪਿਆਰ ਉਹਨਾਂ ਕੋਲ ਪਹਿਲਾਂ ਪਹੁੰਚਣਾ ਹੈ ਤੁਹਾਡੇ ਤੋਂ ਤੁਸੀਂ ਸ਼ਰਧਾ ਦੇ ਵਿੱਚ ਆਓ ਸਵੇਰ ਨੂੰ ਜਾਇਓ ਹੁਣੇ ਉਹ ਨੇ ਜੱਟ ਸਾਹਿਬ ਉਹਨਾਂ ਦੀ ਜੋ ਖੁਰਾਕ ਹੈ ਉਹਦੇ ਮੁਤਾਬਕ ਉਹਨਾਂ ਨੂੰ ਦਿਓ ਕਣਕ ਚੁਗੋ ਛੋਲੇ ਚੁਗੋ ਤੇ ਆਪਣੇ ਹੱਥੀਂ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੂੰ ਪੀਹੋ ਤੇ ਆਟਾ ਬਣਾਓ ਉਹਦੇ ਬਾਅਦ ਮਿੱਸੀਆਂ ਰੋਟੀਆਂ ਤਿਆਰ ਕਰੋ ਦੁੱਧ ਰਿੜਕੋ ਮੱਖਣ ਤਿਆਰ ਕਰੋ ਆਪਣੇ ਹੱਥੀਂ ਚੱਕਰਾ ਭਰੋ ਗਾੜੀ ਲੱਸੀ ਦਾ ਥੋੜੀ ਜੀ ਖੱਟੀ ਹੋਵੇ ਗਾੜੀ ਹੋਵੇ ਉਹਦੇ ਬਾਅਦ ਚਾਰ ਪੰਜ ਵੱਡੇ ਵੱਡੇ ਦਲਾਂ ਵਾਲੇ ਮੋਟੇ ਦਲਾਂ ਵਾਲੇ ਪਿਆਜ਼ ਲੈ ਕੇ ਜਾਓ ਦਹੀਂ ਲੈ ਕੇ ਜਾਓ ਤੇ ਮੱਖਣ ਲੈ ਕੇ ਜਾਓ ਜਦ ਉਹਨਾਂ ਨੂੰ ਦੇਵੋ ਵਰਤਾਵੋ ਉਸ ਵੇਲੇ ਮੱਖਣ ਉੱਤੇ ਧਰ ਦਿਓ ਪਿਆਜ਼ ਦੇ ਦਿਓ ਐ ਉਹ ਰੀਝਣਗੇ ਉਨੀ ਰੀਝਦੇ ਨਾਲ ਨਾ ਕਿਸੇ ਨੂੰ ਵੀ ਲਿਓ ਸੋ ਮਾਤਾ ਜੀ ਨੇ ਫਿਰ ਹੌਸਲਾ ਕਰਿਆ ਕਣਕ ਲਈ ਦਾਸੀਆਂ ਕਹਿੰਦੀਆਂ ਅਸੀਂ ਕਰ ਦਿੰਦੇ ਹਾਂ ਸਾਫ਼ ਕਹਿੰਦੇ ਨਹੀਂ ਤੁਸੀਂ ਦਖਲ ਨਾ ਦਿਓ ਮੇਰੇ ਕੰਮ ਚ ਮੈਂ ਆਪੇ ਕਰੂੰ ਕੋਈ ਚੀਜ਼ ਨਾ ਉਹਦੇ ਚ ਨਦੀਨ ਵਗੈਰਾ ਕੋਈ ਰਹਿਣ ਨਾ ਦਿੱਤੀ ਤੇ ਸਾਫ਼ ਕੀਤਾ ਉਸਨੂੰ ਛੋਲਿਆਂ ਨੂੰ ਸਾਫ਼ ਕਰਿਆ ਚੱਕੀ ਤੇ ਅੰਮ੍ਰਿਤ ਵੇਲੇ ਉੱਠੇ ਦੋ ਵਜੇ ਉੱਠ ਕੇ ਚੱਕੀ ਚ ਹੋਈ ਆਟਾ ਬਣਾ ਲਿਆ, ਪੰਜ ਸੱਤ ਰੋਟੀਆਂ ਪ੍ਰਸ਼ਾਦਿਆਂ ਦਾ, ਦੁੱਧ ਲੜਕਿਆ ਆਪਣੇ ਹੱਥ ਦੇ ਨਾਲ, ਮੱਖਣ ਆਪਣੇ ਹੱਥ ਨਾਲ ਕੱਢਿਆ, ਬਹੁਤ ਸੋਹਣਾ ਕੋਰਾ ਚੱਕਰਾ ਲੈ ਕੇ ਉਹਦੇ ਵਿੱਚ ਲੱਸੀ ਭਰੀ, ਇਹਨੂੰ ਲਿਆ ਤੇ ਵਸਤਰ ਪਹਿਨ ਕੇ, ਸਾਦੇ ਵਸਤਰ, ਜੋੜਾ ਨਹੀਂ ਪਹਿਨਿਆ, ਸਭ ਨੂੰ ਬੰਦ ਕਰਤਾ, ਮੇਰੇ ਨਾਲ ਕੋਈ ਨਹੀਂ ਜਾਊਗਾ, ਮੈਂ ਇਕੱਲੀ ਜਾਊਂਗੀ। ਉਸ ਵੇਲੇ ਦੋ ਦਾਸੀਆਂ ਨਾਲ ਚੱਲ ਪਈਆਂ, ਵੀ ਮਾਤਾ ਜੀ ਅਸੀਂ ਤਾਂ ਚੱਲਾਂਗੀਆਂ, ਅਸੀਂ ਨੇੜੇ ਨਹੀਂ ਜਾਂਦੇ, ਦੂਰ ਖੜ ਜਾਂਗੇ। ਕਹਿੰਦੀ ਹਾਂ, ਜਦੋਂ ਮੈਂ ਬਾਬਾ ਜੀ ਕੋਲ ਜਾਵਾਂ ਤੁਸੀਂ ਨਹੀਂ ਕਿਸੇ ਨੇ ਆਉਣਾ, ਕਿਉਂਕਿ ਸਾਧੂ ਕੋਲ ਮਿਲਣੇ ਜਾਈਏ, ਸਾਥ ਨਾ ਲੀਜਾ, ਕੋਈ ਵਚਨ ਕਰਨਾ ਹੁੰਦਾ। ਉਸ ਵੇਲੇ ਮਾਤਾ ਜੀ ਬਾਬਾ ਜੀ ਦਾ ਧਿਆਨ ਕਰਿਆ, ਨਮਸਕਾਰ ਕਰੀ, ਜਿਸ ਤਰ੍ਹਾਂ ਦੇ ਨਾਲ ਦਰੋਪਦੀ ਗਈ ਸੀ ਵਾਲਮੀਕ ਦੇ ਪਾਸ, ਸ਼ਰਧਾ ਧਾਰ ਕੇ, ਇੱਕ ਇੱਕ ਕਦਮ ਸ਼ਰਧਾ ਦੇ ਨਾਲ ਪੱਟ ਰਹੇ ਨੇ ਕਿ ਮੈਂ ਅੱਜ ਪਰਮ ਗੁਰਸਿੱਖ ਦੇ ਕੋਲ ਜਾ ਰਹੀ ਹਾਂ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਦਰਸ਼ਨ ਕਰਿਆ ਹੋਇਆ, ਮੈਨੂੰ ਉਹਨਾਂ ਦੇ ਦਰਸ਼ਨਾਂ ਦਾ ਪੁੰਨ ਫਲ ਮਿਲੇਗਾ, ਮੇਰਾ ਪ੍ਰਸ਼ਾਦਾ ਛਕ ਲੈ। ਕਈ ਵਾਰੀ ਨੇਤਰਾਂ ਚੋਂ ਜਲ ਚਲਿਆ ਜਾਂਦਾ, ਭਾਵ ਵਿੱਚ ਆ ਜਾਂਦੇ ਨੇ। ਸੋ ਇਸ ਤਰ੍ਹਾਂ ਕਦੇ ਨੰਗੇ ਪੈਰੀ ਤੁਰੇ ਨਹੀਂ ਸੀਗੇ, ਰੋੜੀਆਂ ਚੁਭਦੀਆਂ ਨੇ, ਰਸਤੇ ਦੇ ਜੋ ਕੰਡੇ ਹੈ ਉਹ ਵੀ ਚੁਭਦੇ ਨੇ। ਆਪ ਉਸੇ ਤਰ੍ਹਾਂ ਦੇ ਨਾਲ ਸ਼ਰਧਾ ਨਾਲ ਚਲੇ ਗਏ, ਇੱਕ ਵਾਰੀ ਵੀ ਮਨ ਵਿੱਚ ਤਰਕ ਨਾ ਆਈ। ਚੱਕਰਾ ਭਰਿਆ ਹੋਇਆ, ਕਦੇ ਚੱਕਿਆ ਨਹੀਂ ਸੀ, ਸਿਰ ਦੁਖਣ ਲੱਗ ਗਿਆ, ਲੇਕਿਨ ਆਪਣੇ ਪਰਵਾਹ ਨਹੀਂ ਕਰੀ, ਉੱਤੇ ਪ੍ਰਸ਼ਾਦੇ ਨੇ। ਸੋ ਬਾਬਾ ਜੀ ਅੱਜ ਜਿੱਥੇ ਅੜਾ ਖੋਲ ਲੱਗਿਆ ਹੋਇਆ ਸੀ ਉੱਥੇ ਆ ਗਏ, ਦੂਰੋਂ ਦੇਖ ਰਹੇ ਨੇ। ਸੇਵਾਦਾਰ ਨੂੰ ਪੁੱਛਿਆ, ਕੌਣ ਆ ਰਿਹਾ? ਕਹਿੰਦੇ ਮਾਤਾ ਜੀ ਆ ਰਹੇ ਨੇ, ਸਿਰ ਤੇ ਚੱਕਰਾ ਲੱਸੀ ਦਾ, ਪ੍ਰਸ਼ਾਦੇ ਨੇ ਇਹਨਾਂ ਕੋਲ। ਆਪ ਅੱਗੇ ਵੱਧ ਗਏ, ਕਹਿੰਦੇ ਮਾਤਾ ਜੀ, ਪੁੱਤਰਾਂ ਦੇ ਵਾਸਤੇ ਮਾਤਾ ਦੇ ਮਨ ਵਿੱਚ ਕਿੰਨਾ ਖਿਆਲ ਹੁੰਦਾ, ਅੱਜ ਮੈਨੂੰ ਬੜੀ ਭੁੱਖ ਲੱਗੀ ਹੈ, ਤੁਸੀਂ ਬੜੀ ਕਿਰਪਾ ਕਰੀ ਤੇ ਪ੍ਰਸ਼ਾਦਾ ਲਿਆਂਦਾ। ਆਪ ਨੇ ਚੱਕਰਾ ਲਾਇਆ, ਬਾਹਰ ਆ ਕੇ ਅੰਦਰ ਆ ਗਏ ਤੇ ਉੱਥੇ ਆ ਕੇ ਸੁਥਰਾ ਥਾਂ ਦੇਖ ਕੇ ਆਪ ਬੈਠ ਗਏ। ਮਾਤਾ ਜੀ ਨੇ ਪੌਣੇ ਦੀ ਗੰਢ ਖੋਲੀ, ਹੱਥ ਦੇ ਉੱਤੇ ਹੀ ਪ੍ਰਸ਼ਾਦੇ ਰੱਖ ਦਿੱਤੇ ਤੇ ਬਰਤਨ ਦੇ ਵਿੱਚ ਦਹੀਂ ਪਾ ਦਿੱਤਾ, ਪ੍ਰਸ਼ਾਦਿਆਂ ਦੇ ਉੱਤੇ ਮੱਖਣ ਰੱਖ ਦਿੱਤਾ ਤੇ ਨਾਲ ਪਿਆਜ ਦੇ ਦਿੱਤੇ, ਲੱਸੀ ਦਾ ਭਾਂਡਾ ਭਰ ਦਿੱਤਾ। ਬਾਬਾ ਜੀ ਪ੍ਰਸ਼ਾਦਾ ਛਕਦੇ ਨੇ, ਜਿਸ ਵਕਤ ਬੁਰਕੀ ਮੂੰਹ ਵਿੱਚ ਪਾਈ, ਸ਼ਰਧਾ ਤੇ ਭਾਵਨਾ ਦੇ ਨਾਲ ਲਿਆਂਦਾ ਹੋਇਆ ਪ੍ਰਸ਼ਾਦਾ, ਉਹਦਾ ਕੋਈ ਸਵਾਦ ਕੌਣ ਜਾਣ ਸਕਦਾ, ਉਹੀ ਜਾਣਦਾ ਜਿਹੜਾ ਛਕਦਾ। ਸੋ ਉਸ ਵੇਲੇ ਆਪਦਾ ਚਿੱਤ ਬਹੁਤ ਪ੍ਰਸੰਨ ਹੋ ਗਿਆ, ਪ੍ਰਸ਼ਾਦਾ ਛਕਦੇ ਛਕਦੇ ਹੀ ਵਚਨ ਕਰਨਾ ਚਾਹੁੰਦੇ ਨੇ, ਵਚਨ ਕਰਨ ਵਾਸਤੇ ਧਿਆਨ ਦੀ ਇਕਾਗਰਤਾ ਕੀਤੀ, ਪ੍ਰਕਿਰਤੀ ਨੇ ਸਾਥ ਦਿੱਤਾ, ਹਵਾ ਜ਼ੋਰ ਦੀ ਚੱਲ ਪਈ, ਪੂਰੇ ਜ਼ੋਰ ਨਾਲ ਚੌਂਕਾ ਆਇਆ, ਹਵਾ ਦਾ ਬੁੱਲਾ ਆਇਆ ਜ਼ੋਰ ਦੀ, ਹਵਾ ਦੇ ਆਉਣ ਦੀ ਦੇਰ ਸੀ, ਬਗੈਰ ਬੱਦਲਾਂ ਤੋਂ ਗਰਜ ਹੋਈ ਬਹੁਤ ਜ਼ਬਰਦਸਤ, ਬਗੈਰ ਬੱਦਲਾਂ ਤੋਂ ਬਿਜਲੀ ਬਿਜਲੀ ਕੜਕੀ, ਚਾਨਣਾ ਕਰ ਦਿੱਤਾ। ਉਸ ਵੇਲੇ ਬਾਬਾ ਜੀ ਦੇ ਬੁੱਲਾਂ ਦੇ ਉੱਤੇ ਮੁਸਕਰਾਹਟ ਆਈ, ਦੇਖਿਆ ਵੀ ਸਮਾਂ ਅਨੁਕੂਲ ਹੈ ਵਚਨ ਕਰਨ ਦਾ। ਉਸ ਵੇਲੇ ਆਪਨੇ ਕਿਹਾ ਕਿ ਤੇਰੇ ਗ੍ਰਹਿ ਪ੍ਰਗਟੇਗਾ ਜੋਦਾ, ਜਾਂ ਵੱਲ ਬਾਹੂ ਕਿਨੂੰ ਨਾ ਸੋਦਾ, ਐਸਾ ਜੋਧਾ ਆਏਗਾ ਜਿਹਦੇ ਬਾਹਾਂ ਦਾ ਵੱਲ ਕਿਸੇ ਨੂੰ ਮਿਣਤੀ ਗਿਣਤੀ ਤੇ ਨਹੀਂ ਆਉਣਾ, ਉਹਦੇ ਮੁਕਾਬਲੇ ਤੇ ਕੋਈ ਨਹੀਂ ਹੋਏਗਾ। ਜਲ ਤਰ ਗਰਜੋ ਗਗਨ ਮਹਾਨਾ, ਕਹਿੰਦੇ ਉਸ ਵੇਲੇ ਤਿਥ ਸਿੰਨ ਬਹੋ ਬਾਹੂ ਬਹੁ ਬਲ ਸੋ, ਉਸ ਵੇਲੇ ਜ਼ੋਰ ਦੀ ਸਾਰੇ ਦਰਖਤ ਹਿੱਲ ਗਏ, ਇੰਨੀ ਜ਼ੋਰ ਦੀ ਹਵਾ ਚੱਲੀ, ਨਾਲ ਇਹ ਗਗਨ ਗਰਜਿਆ ਜ਼ੋਰ ਦੀ, ਬਹੁਤ ਗਰਜ ਪਈ। ਤੜਤਾ ਲਸ਼ਕਤ ਤੇਜ ਅਦਕ ਧਰ, ਦਸੋਂ ਦਿਸਨ ਮੈਂ ਕੀਨ ਪ੍ਰਕਾਸ਼, ਚਾਰੇ ਪਾਸੇ ਹੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਪੂਰੇ ਜ਼ੋਰ ਨਾਲ ਬਿਜਲੀ ਜਿਹੜੀ ਸੀ ਚਮਕੀ, ਉਸ ਵੇਲੇ ਕਹਿਣ ਲੱਗੇ ਮਾਤਾ ਜੀ ਐਸਾ ਯੋਧਾ ਬਲੀ ਆਪਦੇ ਘਰ ਪ੍ਰਗਟ ਹੋਏਗਾ, ਉਹਦੇ ਮੂਹਰੇ ਕੋਈ ਨਹੀਂ ਠਹਿਰੇਗਾ ਇਸ ਤਰ੍ਹਾਂ ਨਾਲ ਵਚਨ ਕਰਦੇ ਨੇ। ਵੱਡੇ ਯੋਧਿਆਂ ਨੂੰ ਸੋਧੇ ਪੁੱਤਰ ਤੇਰਾ, ਮੇਰੀ ਧੀ ਜਗ ਤਾਰੇ ਤੇ, ਯੋਧਿਆਂ ਨੂੰ ਸੋਧੇ ਪੁੱਤਰ ਤੇਰਾ, ਮੇਰੀ ਧੀ ਜਗ ਤਾਰ ਕੇ, ਜਗ ਤਾਰ ਕੇ, ਜਗ ਤਾਰ ਕੇ, ਸੋਦੇ ਪੁੱਤਰ ਤੇਰਾ, ਮੇਰੀ ਧੀ ਜਗ ਤਾਰ ਕੇ, ਫੇਰ ਵਚਨ ਕਰ ਦਿੰਦੇ ਨੇ ਬਲੀ ਵਿਸਾਲ ਖੜਗ ਖੱਗ ਕਰਤਾ, ਬਹੁਤ ਵੱਡੇ ਖੰਡਾ ਧਾਰਨ ਵਾਲਾ, ਤਲਵਾਰ ਧਾਰਨ ਵਾਲਾ, ਮੁਗਲਨ ਮਾਰ ਗੁਰੂ ਵੱਟ ਗੋ, ਵੱਡਾ ਗੁਰੂ ਆ ਰਿਹਾ ਮਾਤਾ ਜੀ, ਬਹੁਤ ਭਾਰੀ ਯੋਧਾ ਸੂਰਮਾ ਪ੍ਰਗਟ ਹੋ ਰਿਹਾ। ਗਾਦੀ ਤਜੇ ਤਖ਼ਤ ਪਰ ਬੈਠੇ, ਉਹਨੇ ਗੱਦੀ ਤੇ ਨਹੀਂ ਬੈਠਣਾ, ਉਹਨੇ ਤਖ਼ਤ ਤੇ ਬਾਦਸ਼ਾਹ ਮੰਗਣ ਬੈਠਣਾ, ਕਲਗੀ ਲਾਏਗਾ ਜਿਗਾ ਲਾਏਗਾ। ਅੱਛਰ ਅਸ ਲੱਛਣ ਦੀਖਤ ਹੈ ਮੋਹੇ, ਮੈਂ ਦੇਖ ਰਿਹਾ ਜਿਵੇਂ ਬਿਜਲੀ ਗਰਜੀ ਹੈ, ਬੱਦਲ ਗਰਜੀ ਹੈ, ਬਿਜਲੀ ਚਮਕੀ ਹੈ, ਐ ਬਲ ਵਾਲਾ ਹੋਏਗਾ ਉਹ। ਇਹਨਾਂ ਨੇ ਦਸਤਾ ਪ੍ਰਕਿਰਤੀ ਨੇ ਰਣ ਫਿਰ ਰਣ ਘਮਸਾਨ ਮਚਾਵੇ, ਜਦੋਂ ਰਣ ਚ ਜਾਏਗਾ ਇਹੋ ਜਿਹਾ ਘਮਸਾਨ ਮਚਾਉ ਨਾ, ਦੁਸ਼ਟ ਖਵਾਵਤ ਕਰਕੇ ਕਰੋ, ਬੜੇ ਜੋਸ਼ ਦੇ ਨਾਲ ਦੁਸ਼ਟਾਂ ਦਾ ਖਾਤਮਾ ਕਰਦਾ ਰਹੇਗਾ। ਜਤ ਸੋ ਕੰਧ ਕੰਟਕ ਮੈਂ ਕਹਿੰਦੇ, ਜਿਵੇਂ ਮੈਂ ਹੁਣ ਪਿਆਜ ਰੱਖ ਲਿਆ ਉਹਨਾਂ ਨੇ ਗੋਡੇ ਤੇ, ਛਿੱਲਿਆ ਨਹੀਂ ਹੈ, ਮੁੱਕਾ ਮਾਰਿਆ ਜ਼ੋਰ ਨਾਲ, ਬੜਾ ਪਿਆਜ ਭੰਨ ਕੇ ਰੱਖਤਾ। ਕਹਿੰਦੇ ਜਤ ਸੋ ਕੰਟਕ ਮੈਂ ਅਬ ਫੋਰੋ, ਜਿਵੇਂ ਮੈਂ ਹੁਣ ਗੰਢਾ ਫੋਰਿਆ ਨਾ, ਤੇ ਮੈਂ ਮੁਗਲਨ ਕੇ ਫੋਰੇ ਸੀਸ, ਇਹਨੇ ਮੁਗਲਾਂ ਦੇ ਸੀਸ ਐ ਭਰੇ। ਬਚਨ ਕਰਦੇ ਹੀ ਚਲੇ ਗਏ, ਕਰਦੇ ਹੀ ਚਲੇ ਗਏ, ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਆ ਗਈ। ਉਹਦੇ ਬਾਅਦ ਗੱਲ ਪ੍ਰਸੰਨ ਇੰਨੇ ਹੋਏ ਬਚਨ ਕਰੀ, ਮਾਤਾ ਜੀ ਤੋਂ ਸਾਂਭੇ ਨਹੀਂ ਜਾਂਦੇ ਇੰਨੇ ਬਚਨ ਕਰ, ਇੰਨੀ ਖੁਸ਼ੀ ਆਪਦੇ ਹਿਰਦੇ ਵਿੱਚ ਹੋ ਗਈ। ਉਸ ਵੇਲੇ ਮਾਤਾ ਜੀ ਦੇ ਮਨ ਚ ਭਾਵਨਾ ਆਈ ਇਸ ਤਰ੍ਹਾਂ ਦੀ, ਪੜੋ ਬਿਆਨ। ਮਹਿਮਾ ਸੰਤਾਂ ਦੀ ਵੇਦ ਨਾ ਜਾਣ ਦੇ, ਮਹਿਮਾ ਸੰਤਾਂ ਦੀ ਵੇਦ ਨਾ ਜਾਣ ਦੇ, ਸੰਤਾਂ ਦੀ ਵੇਦ ਨਾ ਜਾਣਦੇ, ਮਹਿਮਾ ਸੰਤਾਂ ਦੀ ਵੇਦ ਨਾ ਜਾਣਦੇ, ਵੇਦ ਨਾ ਜਾਣੇ ਵੇਦ ਜਾਣ ਜਾਣੇ ਵੇਦ ਨਾ ਮਾਤਾ ਜੀ ਤੋਕੇ ਯਾਦ ਕਰਦੇ ਨੇ ਤੇ ਵਾਰ ਵਾਰ ਨਮਸਕਾਰ ਧਰਤੀ ਤੇ ਕਰਦੇ ਆ ਬਾਦਸ਼ਾਹ ਸੱਚੇ ਪਾਤਸ਼ਾਹ ਇਹੋ ਜਿਹੇ ਤੇਰੇ ਸੰਤ ਇੰਨੇ ਦਿਆਲੂ ਤੇਰੇ ਸਾਧੂ ਸੋ ਆਪ ਬਹੁਤ ਖੁਸ਼ੀਆਂ ਸਹਿਤ ਵਾਪਸ ਪਰਤਦੇ ਨੇ ਦੋ ਦਾਸੀਆਂ ਨਾਲ ਨੇ ਹੁਣ ਚੱਲਿਆ ਨਹੀਂ ਜਾਂਦਾ ਪੈਰਾਂ ਚੋਂ ਖੂਨ ਨਿਕਲਿਆ ਕਦੇ ਚੱਲੇ ਨਹੀਂ ਸੀ ਕੰਡੇ ਵੀ ਲੱਗੇ ਰੋੜੀਆਂ ਵੀ ਚੁਗੀਆਂ ਵੈਸੇ ਵੀ ਕਾਫੀ ਘੱਟੇ ਨਾਲ ਭਰ ਕੇ ਵਾਪਸ ਆ ਜਾਂਦੇ ਨੇ ਉਸ ਵੇਲੇ ਪ੍ਰਸ਼ਾਦ ਪਾਣੀ ਕੁਛ ਨਹੀਂ ਸਕਿਆ ਇੰਨੇ ਥੱਕ ਗਏ ਮੰਜੇ ਦੇ ਉੱਤੇ ਆਰਾਮ ਕਰਨ ਲੱਗ ਦਾਸੀਆਂ ਜੋ ਨਾਲ ਸਨ ਜਲ ਲਿਆਈਆਂ ਜਲ ਲਿਆ ਕੇ ਉਸੇ ਤਰ੍ਹਾਂ ਚਾਰ ਪਾਈ ਤੋਂ ਹੀ ਉਹਨਾਂ ਦੇ ਚਰਨ ਵਗੈਰਾ ਧੋਤੇ ਤੇ ਮਹਾਰਾਜ ਜੀ ਆ ਗਏ ਬਹੁਤ ਖੁਸ਼ੀ ਮੰਨ ਗਿਆ ਭਾਵੇਂ ਥਕੇਵਾ ਹੋਇਆ ਆ ਪਰ ਮਨ ਹੀ ਨਹੀਂ ਰਹੇ ਥਕੇਵਾ ਮਹਾਰਾਜ ਕਹਿੰਦੇ ਦੱਸੋ ਕਹਿੰਦੇ ਆਇਆ ਬਚਨ ਮੇਰੇ ਤਾਂ ਸਾਂਭੇ ਨਹੀਂ ਗਏ ਨਾ ਮੇਰੇ ਯਾਦ ਮੇਰਾ ਤਾਂ ਸਾਰਾ ਸਰੀਰ ਚ ਨਾਟਾ ਦਿੰਦਾ ਸੀ ਜਦ ਇੱਕ ਬਚਨ ਗਾ ਉਹ ਬਚਨ ਕਿਹੜਾ ਹੈ ਜਿਹੜਾ ਉਹਨਾਂ ਨੇ ਨਹੀਂ ਕਿਹਾ ਇੰਨੇ ਦਿਆਲੂ ਤੁਹਾਡੇ ਸਾਧੂ ਮਹਾਰਾਜ ਕਹਿੰਦੇ ਕਿਰਪਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਸ਼ਰਧਾ ਨਾਲ ਗਏ ਭਾਵਨਾ ਨਾਲ ਗਏ ਭਾਵਨਾ ਤੇ ਸ਼ਰਧਾ ਦੇ ਨਾਲ ਸਾਧੂ ਅਣਹੋਈਆਂ ਜਿਹੜੀ ਚੀਜ਼ ਕਿਸਮਤ ਚ ਵੀ ਨਾ ਹੋਵੇ ਉਹ ਵੀ ਦੇ ਦਿਆ ਕਰਦੇ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਕਿ ਉਹਨਾਂ ਦਾ ਵਚਨ ਪੂਰਾ ਹੋਏਗਾ ਫਿਕਰ ਨਾਲ ਤੁਸੀਂ ਕਰੋ ਇਧਰਲੇ ਪਾਸੇ ਮਹਾਰਾਜ ਜੀ ਨੇ ਰੋਜ਼ ਦਾ ਕਲੇਸ਼ ਜਾਣ ਕੇ ਮਾਤਾ ਜੀ ਨੂੰ ਬਡਾਲੀ ਭੇਜ ਦਿੱਤਾ ਉੱਥੇ ਚਲੇ ਗਏ ਇਧਰ ਜਿਸ ਵਾਸਤੇ ਇਹਨੂੰ ਪਤਾ ਲੱਗਿਆ ਪਿਥੀ ਚੰਦ ਨੂੰ ਤਾਂ ਮਾਤਾ ਕਰਮੋਂ ਕਹਿਣ ਲੱਗੀ ਵੀ ਤੁਸੀਂ ਤਾਂ ਕਹਿੰਦੇ ਸੀ ਇਹਨਾਂ ਦੇ ਘਰ ਪੁੱਤਰ ਹੋਣਾ ਨਹੀਂ ਹੈ ਪੁੱਤਰ ਹੋਣ ਦੀਆਂ ਸਾਰੀਆਂ ਨਿਸ਼ਾਨੀਆਂ ਹੋ ਗਈਆਂ ਤੇ ਤੁਹਾਡਾ ਬਚਨ ਤਾਂ ਫਿਰ ਕੁਛ ਨਾ ਹੋਇਆ ਐਵੇਂ ਝੂਠਾ ਬਚਨ ਕਰਦੇ ਹੋ ਤੁਸੀਂ ਵੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਹੋ ਤੁਹਾਡੇ ਚ ਕੋਈ ਸਤਿਆ ਹੀ ਨਹੀਂ ਰਹੀ ਉਹ ਕਹਿਣ ਲੱਗਿਆ ਤੂੰ ਐ ਨਾ ਕਹਿ ਮੇਰਾ ਬਚਨ ਤਾਂ ਠੀਕ ਹੈ ਉਹ ਸੱਤੇ ਸੀਗਾ ਲੇਕਿਨ ਮੈਂ ਕੀ ਕਰਾਂ ਜਿਹੜੇ ਗੁਰੂ ਦੇ ਪਿਆਰੇ ਪਿਆਰ ਦੇ ਨਾਲ ਗੁਰੂ ਵਿੱਚ ਅਭੇਦ ਹੋਏ ਹੁੰਦੇ ਨੇ ਉਹਨਾਂ ਦਾ ਮੈਂ ਤਾਂ ਮੈਂ ਰੱਬ ਵੀ ਬਚਨ ਨਹੀਂ ਉਹਨਾਂ ਦਾ ਬਦਲ ਸਕਿਆ ਕਰਦਾ ਹੈ ਪੜ ਲੋ
ਮੇਰੀ ਬੰਨੀ ਹੋਈ ਪਗਤ ਛਡਾਉਂਦੇ ਨੇ ਭਗਤਾਂ ਦੀ ਬੰਨੀ ਹੋਈ ਪਗਤ ਛਡਾਉਂਦੇ ਭਗਤਾਂ ਦੀ ਬੰਨੀ Thank you.
ਬੰਦ ਦੀ ਭਗਤ ਛਡਾਵ ਹੈ, ਬੰਦ ਹੈ ਭਗਤ ਨਾ ਛੂਟਾ ਮੋਹ, ਏਕ ਸਮੇਂ ਮੋਹ ਕੋ ਪੈ ਬੰਦੇ ਤੋਫਨ ਮੋਹ ਪੈ ਜਵਾਬ। ਕਹਿਣ ਲੱਗਿਆ ਤੂੰ ਕੀ ਕਹਿਣੀ ਹੈ ਵੀ ਮੇਰਾ ਵਚਨ ਐਵੇਂ ਗਿਆ, ਮੇਰਾ ਵਚਨ ਨਹੀਂ ਸੀ ਐਵੇਂ ਜਾਣਾ, ਪਰ ਮੈਨੂੰ ਐ ਨਹੀਂ ਸੀ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਵਿਚਾਲੇ ਆ ਪਏਗਾ। ਉਹ ਨੰਗੇ ਪੈਰੀ ਗਈ ਹੈ, ਉਹਨੇ ਜਾ ਕੇ ਪ੍ਰਸੰਨ ਕਰ ਲਿਆ, ਉਹਦਾ ਵਚਨ ਹੋ ਗਿਆ। ਤੇ ਹੁਣ ਉਹਦੇ ਵਚਨ ਨੂੰ ਟਾਲਣਾ ਬਹੁਤ ਮੁਸ਼ਕਲ ਹੈ, ਕਿਉਂਕਿ ਬਾਣੀ ਦੇ ਵਿੱਚ ਐਸਾ ਫਰਮਾਨ ਆਇਆ ਹੋਇਆ ਹੈ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਧ ਨਾ ਕਰੇ, ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਧ ਨਾ ਕਰੇ। ਵਚਨ ਹੋ ਗਿਆ ਸਾਧੂ, ਮਹਾਰਾਜ ਜੀ ਦਾ ਚਿੱਤ ਡਰਦ ਹੈ ਕੋਈ ਜਾਦੂ ਟੂਣਾ ਨਾ ਕਰਾ ਦੇ। ਮਹਾਰਾਜ ਕਹਿੰਦੇ ਕੁਛ ਨੀ ਹੁੰਦਾ, ਵਚਨ ਤੇ ਉੱਤੇ ਭਰੋਸਾ ਰੱਖ, ਵਚਨ ਨਹੀਂ ਟਲਿਆ ਕਰ। ਇੱਧਰ ਮਾਤਾ ਕਰਮੋ ਕਹਿੰਦੀ ਹੈ ਵੀ ਤੇਰਾ ਵਚਨ ਕਿੱਥੇ ਗਿਆ, ਤੂੰ ਤਾਂ ਕਹਿੰਦਾ ਸੀਗਾ ਵੀ ਬੱਚਾ ਹੋਣਾ ਹੀ ਨੀ ਇਹਨਾਂ ਦੇ, ਤੂੰ ਵੀ ਤਾਂ ਉਹ ਗੁਰੂ ਰਾਮਦਾਸ ਦਾ ਪੁੱਤਰ ਹੀ ਹੈ, ਜੇ ਤੂੰ ਉਸ ਵੇਲੇ ਸੇਵਾ ਕਰ ਲੈਂਦਾ, ਪਿਤਾ ਨੂੰ ਖੁਸ਼ ਕਰ ਲੈਂਦਾ ਤਾਂ ਗੱਦੀ ਦੇ ਉੱਤੇ ਅੱਜ ਆਪਾਂ ਆਉਂਦੇ ਆ ਦੁੱਖ ਨਾ ਸਹਿਣਾ ਪੈਂਦਾ ਜਿਹੜਾ ਹੁਣ ਸਹਿ ਰਹੇ। ਇਹ ਸਰੀਰ ਸਰੀਕਾ ਸੱਲ ਜਿਹੜਾ ਇਹ ਸਹਿਣਾ ਬਹੁਤ ਔਖਾ। ਕਹਿਣ ਲੱਗਿਆ ਤੂੰ ਫਿਕਰ ਨਾ ਕਰ, ਉਹ ਜੇ ਹੋ ਗਿਆ ਮੈਂ ਸਿਰੇ ਨਹੀਂ ਚੜ੍ਹ ਦੇਣਾ, ਮੇਰਾ ਇੱਕ ਬਹੁਤ ਵੱਡਾ ਵਾਕਫ ਹੈ ਜੋਗੀ, ਮੈਂ ਹੁਣੇ ਬੁਲਾਉਂਦਾ ਉਸ ਜੋਗੀ ਬੁਲਾ ਲਿਆ। ਕਹਿਣ ਲੱਗਿਆ ਕਿਹਾ ਜਾ ਇਲਮ ਤੇਰੇ ਕੋਲ, ਕਹਿੰਦਾ ਜਿੱਥੇ ਤੁਹਾਡਾ ਜੀ ਕਰਦਾ ਮੈਨੂੰ ਦੱਸੋ। ਕਹਿਣ ਲੱਗੇ ਕੰਮ ਤਾਂ ਛੋਟਾ ਜਿਹਾ ਹੀ ਹੈ। ਕੀ ਹੈ ਕਿ ਸਾਰੀ ਗੱਲ ਸਮਝਾਤੀ ਵੀ ਬੱਚੇ ਨੂੰ ਜਨਮ ਨਹੀਂ ਲੈਣ ਦੇਣਾ, ਭੇਟ ਕੇ ਮਾਰਨਾ। ਕਹਿੰਦੇ ਤਾਂ ਮਾਮੂਲੀ ਗੱਲ ਹੈ, ਮੇਰੇ ਕੋਲ ਬੜੇ ਮੰਤਰ ਜੰਤਰ ਨੇ। ਮੰਤਰ ਜੰਤਰ ਨਹੀਂ ਹੈ, ਮੈਂ ਮੁੱਠਾ ਚਲਾਉਣਾ। ਅੱਜ ਤੱਕ ਮੇਰਾ ਕਦੇ ਵੀ ਵਾਰ ਖਾਲੀ ਨਹੀਂ ਗਿਆ, ਦੁਨੀਆਂ ਕੰਬਦੀ ਹੈ ਮੇਰਾ ਨਾਂ ਲਏ। ਤੁਹਾਡੀ ਇੱਛਾ ਮੈਂ ਜ਼ਰੂਰ ਪੂਰੀ ਕਰ ਦਾਂਗਾ। ਕਹਿਣ ਲੱਗੇ ਤੂੰ ਮੇਰੀ ਇੱਛਾ ਪੂਰੀ ਕਰ, ਮਾਇਆ ਨਾਲ ਤੈਨੂੰ ਮੈਂ ਮਾਲਾ ਮਾਲ ਕਰ ਦਾਂਗਾ, ਹੀਰੇ ਆਉਂਦੀਆਂ ਮਾਲਾ ਤੇ ਗਲ ਵਿੱਚ ਪਾਵਾਂ। ਬਾਰਾਂ ਮੁੱਠਾਂ ਸਿੱਕੀਆਂ, ਰੋਜ਼ ਇੱਕ ਮੁੱਠ ਧਰਿਆ ਕਰੇ, ਨਿਸ਼ਾਨੇ ਤੇ ਜਾਵੇ ਨਾ, ਕੋਈ ਪਾਣੀ ਚ ਗਿਰ ਜੇ, ਕੋਈ ਟੋਭੇ ਜਾ ਕੇ ਗਿਰ ਜੇ, ਕੋਈ ਦਰਖਤ ਤੇ ਲੱਗੇ। ਜਦ ਬਾਰਵੀਂ ਚਲਾਈ ਉਸ ਵੇਲੇ ਐਸਾ ਪੇਟ ਵਿੱਚ ਦਰਦ ਉੱਠਿਆ, ਹਾਏ ਹਾਏ ਕਰਦਾ ਹੋਇਆ ਚੜ੍ਹਾਈ ਕਰਕੇ। ਉਸ ਤੋਂ ਬਾਅਦ ਗੁਰੂ ਦਸ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਬਡਾਲੀ ਦੇ ਅੰਦਰ। ਬਹੁਤ ਹੀ ਖੁਸ਼ੀਆਂ ਸੰਗਤਾਂ ਚ ਹੋਈਆਂ, ਸਾਰੇ ਭਾਰਤ ਵਰਸ਼ ਵਿੱਚ ਬਹੁਤ ਖੁਸ਼ੀ ਹੋਈ। ਇਕੱਲੇ ਇਕੱਲੇ ਦੇ ਮੁੱਖ ਤੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਨਾਨਕ, ਆਹੀ ਸ਼ਬਦ ਮਿਲ ਰਿਹਾ ਕਿ ਸਾਡੇ ਸਾਹਿਬਜ਼ਾਦੇ ਆ ਗਏ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕਰਿਆ, ਪੜੋ ਇਸ ਤਰ੍ਹਾਂ ਦੇ ਨਾਲ।
ਅਸਾਂ ਸਾਰੀਆਂ ਪੂਰੀਆਂ ਹੋਈਆਂ ਸਤਿਗੁਰ ਨਾਨਕ ਪੁੱਛਿਆ, ਸਾਰੀਆਂ ਪੂਰੀਆਂ ਹੋਈਆਂ ਸਤਿਗੁਰ ਨਾਨਕ ਪੁੱਛਿਆ। ਨਾਨਕ ਸੁਖਿਆ ਸਾਰੀਆਂ ਪੂਰੀਆਂ ਗੁਰ ਨਾਨਕ ਪੁੱਛਿਆ, ਸਾਰੀਆਂ ਪੂਰੀਆਂ ਹੋਈਆਂ ਸਤੇ ਗੁਰ ਨਾਨਕ ਪੁੱਛਿਆ। ਨਾਨਕ ਪੁੱਛਿਆ ਸਤਿ ਗੁਰ ਨਾਨਕ ਪੁੱਛਿਆ, ਵਾਵਾ ਵਾਵਾ ਸਤਿ ਗੁਰ ਨਾਨਕ ਪੁੱਛਿਆ,
ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ, ਬਰਨ ਤਿਰਨ ਤਿਰ ਭਵਨ ਹਰਿਆ ਹਰਿਆ ਹੋਏ, ਸਗਲੇ ਜੀ ਸਾਧਾਰ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਬਹੁਤ ਖੁਸ਼ੀਆਂ ਹੋ ਰਹੀਆਂ ਨੇ ਸਾਰੇ ਗੁਰਸਿੱਖੀ ਮੰਡਲ ਚ ਭਾਰਤ ਵਰਸ਼ ਦੇ ਅੰਦਰ ਥਾਂ ਥਾਂ ਤੇ ਸਮਾਗਮ ਕੀਤੇ ਜਾਂਦੇ ਨੇ। ਆਪਣੇ ਤੌਰ ਦੇ ਉੱਤੇ ਜੋ ਕਿਸੇ ਦੇ ਹੱਥ ਆਉਂਦਾ ਉਹ ਵੰਡੀ ਜਾਂਦੀ ਹੈ, ਮਠਿਆਈਆਂ ਬਣਦਾ, ਕੋਈ ਪੈਸੇ ਬਣਦਾ, ਕੋਈ ਬਲਤਰ ਬਣਦਾ। ਇਧਰਲੇ ਪਾਸੇ ਤਿਥੀ ਚੰਦ ਨੂੰ ਤੇ ਇਹਨੂੰ ਮਾਤਾ ਕਰਮਾ ਨੂੰ ਖ਼ਬਰ ਪਹੁੰਚਦੀ ਹੈ ਵੀ ਸਾਹਿਬਜ਼ਾਦੇ ਨੇ ਤਾਂ ਜਨਮ ਲੈ ਲਿਆ ਜਾਂ ਪ੍ਰਕਾਸ਼ ਹੋ ਗਏ, ਉਹਨਾਂ ਦਾ ਤਾਂ ਪ੍ਰਕਾਸ਼ ਹੋ ਗਿਆ। ਨੀਵੀਆਂ ਪਾਈ ਬੈਠੇ ਨੇ, ਰੋਟੀ ਨਹੀਂ ਅੱਛੀ ਲੱਗਦੀ ਕਿਉਂਕਿ ਸਾਧਨ ਜੋ ਈਰਖਾ ਦੀ ਬਿਮਾਰੀ ਹੈ ਇਹ ਬਹੁਤ ਬੁਰੀ ਹੋਇਆ ਕਰਦੀ ਹੈ, ਇਹ ਹਟਦੀ ਨਹੀਂ ਹੈ, ਹਰੇਕ ਦੇ ਵਿੱਚ ਹੁੰਦੀ ਹੈ। ਵਾਹਿਗੁਰੂ ਇਹ ਕਿਰਪਾ ਕਰੇ, ਹੁਣ ਗੁਰੂ ਰਾਮਦਾਸ ਜੀ ਦੇ ਪੁੱਤਰ ਹੁੰਦੇ ਹੋਏ ਇੰਨੀ ਬਾਣੀ ਪੜ੍ਹਦੇ, ਇੰਨੇ ਉਹਨਾਂ ਦੇ ਬਚਨ ਸੁਣਦੇ, ਫਿਰ ਕੀ ਵਜ੍ਹਾ ਕਿ ਇੰਨੀ ਈਰਖਾ। ਮਹਾਰਾਜ ਨਾਲ ਕਹਿੰਦੇ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤੇ ਉਸਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਨੀ ਕਦੇ ਵੀ ਹੋਇਆ ਕਰਦਾ। ਈਰਖਾ ਨੇ ਘੇਰੇ ਪਏ ਨੇ, ਦਿਸਦਾ ਨੀ ਕੁਛ ਵੀ, ਜਾਇਜ਼ ਨਜਾਇਜ਼ ਸਭ ਛੱਡ ਦਿੱਤਾ। ਇੱਕੋ ਗੱਲ ਮੂਹਰੇ ਆ ਗਈ ਵੀ ਇਹ ਸਾਹਿਬਜ਼ਾਦੇ ਨੂੰ ਵਧਣ ਫੁੱਲਣ ਨਹੀਂ ਦੇਣਾ, ਕੋਈ ਤਰੀਕਾ ਲੱਭੇ ਉਹਦੇ ਨਾਲ ਮਾਰ ਦੇਣਾ। ਉਸ ਵੇਲੇ ਘਰ ਵਿੱਚ ਸਲਾਹ ਕਰੀ ਵੀ ਆਪਾਂ ਕੋਈ ਦਾਈ ਦੇਖੀਏ, ਉਹਨਾਂ ਦੇ ਕੋਲ ਨੌਕਰ ਕਰਾ ਦਈਏ, ਉਹਨੂੰ ਪੈਸਾ ਦੇਵਾਂਗੇ, ਪੈਸੇ ਦੀ ਗੱਲ ਪਹਿਲਾਂ ਕਰ ਲੈਂਦੇ ਹਾਂ, ਵੱਡੀ ਵੱਡਾ ਗੁਫਾ ਦੇ ਦਾਂਗੇ, ਉਹ ਆਪਣਾ ਕੰਮ ਕਰ ਦੂਗੀ ਮੌਕਾ ਦੇਖ ਕੇ। ਉਸ ਵੇਲੇ ਤਲਾਸ਼ ਸ਼ੁਰੂ ਹੋ ਗਈ, ਦਾਸੀਆਂ ਵੀ ਇਹਦੀਆਂ ਪਈਆਂ ਜਿਹੀ ਜਿਹੇ ਜੀ ਬੀਬੀ ਉਹੀ ਜਿਹੀਆਂ ਜੀ, ਉਹ ਕਹਿੰਦੀਆਂ ਇਹ ਤਾਂ ਗੱਲੇ ਕੁਛ ਨਹੀਂ, ਅਸੀਂ ਅੰਮ੍ਰਿਤਸਰ ਸਾਰਾ ਛਾਣ ਮਾਰਦੀਆਂ, ਲੱਭ ਜਾਣਾ ਕੋਈ ਨਾ ਕੋਈ ਐਸਾ। ਸੋ ਦੇਖਦੀਆਂ ਫਿਰਦੀਆਂ ਬਹਾਨਿਆਂ ਨਾਲ ਗੱਲਾਂ ਕਰਦੀਆਂ, ਇੱਕ ਮਿਲ ਗਈ ਜਿਸਦਾ ਨਾਮ ਸੋਭਾ ਦੇਈ ਸੀ। ਕਹਿਣ ਲੱਗੇ ਆਹ ਕੰਮ ਕਰਨਾ, ਪੈਸਾ ਤੈਨੂੰ ਮੂੰਹ ਮੰਗਿਆ ਦੇਵਾਂਗੇ। ਉਹ ਕਹਿੰਦੀ ਵੀ ਇਹ ਤਾਂ ਗੱਲੇ ਮੂਲੀ ਹੈ, ਮੈਂ ਤਾਂ ਇਹੋ ਜਿਹੇ ਕੰਮ ਕਰਦੀ ਹੋ ਆਈ ਹਾਂ, ਜਿਵੇਂ ਸੀ ਨਾ ਕ੍ਰਿਸ਼ਨ ਮਹਾਰਾਜ ਦੇ ਵੇਲੇ ਪੂਤਨਾ ਮਾਰ ਰਹੀ ਸੀ ਬੱਚਿਆਂ ਨੂੰ, ਬਾਲ ਘਾਤਨੀ ਬਾਲਾਂ ਦਾ ਘਾਤ ਕਰਦੀ ਸੀ। ਮੈਂ ਕਹਿੰਦੀ ਉਹ ਸਾਰੀਆਂ ਜੁਗਤਾਂ ਜਾਣਦੀਆਂ, ਜਿਹਦੇ ਨਾਲ ਮੈਂ ਥੋੜੇ ਦਿਨਾਂ ਚ ਕਾਮਯਾਬ ਹੋ ਕੇ ਤੁਹਾਨੂੰ ਦੱਸਦਾਂਗੀ, ਫਿਕਰ ਨਾ ਕਰੋ, ਪਾਪ ਤੋਂ ਨਹੀਂ ਡਰਦੇ। ਵੀ ਪਾਪ ਕੀ ਹੋ ਗਿਆ, ਬੁੱਧੀ ਉਹ ਪਰਮੇਸ਼ਰ ਨੇ ਖੋਲੀ ਹੁੰਦੀ ਹੈ ਇਹਨਾਂ ਲੋਕਾਂ ਤੋਂ। ਉਸ ਵੇਲੇ ਬਹੁਤ ਸੋਹਣੇ ਕੱਪੜੇ ਪਾ ਕੇ ਬਡਾਲੀ ਜਾਂਦੀ ਹੈ, ਮਾਤਾ ਜੀ ਨੂੰ ਮਿਲਦੀ ਹੈ, ਪਹਿਲਾਂ ਦੂਜੀਆਂ ਨੂੰ ਮਿਲੀ, ਉਹਨਾਂ ਨੇ ਕਿਹਾ ਬਹੁਤ ਵੱਡੀ ਕੋਈ ਬੀਬੀ ਆ ਗਈ, ਰੇਸ਼ਮ ਦੇ ਵਸਤਰ ਪਹਿਨੇ ਹੋਏ ਨੇ, ਗਹਿਣੇ ਪਾਏ ਹੋਏ ਨੇ। ਇਧਰਲੇ ਪਾਸੇ ਆਪਣੇ ਦੁੱਧਾਂ ਨੂੰ ਥਣਾਂ ਨੂੰ ਬਹੁਤ ਤੇਜ਼ ਕਿਸਮ ਦੀ ਜ਼ਹਿਰ ਲੱਗਦੀ, ਉੱਥੇ ਪਹੁੰਚ ਜਾਂਦੀ ਹੈ। ਪਹੁੰਚ ਕੇ ਮਾਤਾ ਜੀ ਨੂੰ ਕਿਹਾ ਵੀ ਕੀ ਗੱਲ, ਬੱਚਾ ਸੁਸਤ ਕਿਉਂ ਲੱਗਦਾ? ਕਹਿਣ ਲੱਗੀ ਵੀ ਕੀ ਦੱਸੀਏ, ਕਈ ਦਿਨ ਤੋਂ ਦੁੱਧ ਨਹੀਂ ਪੀਂਦੇ, ਇਹ ਪਤਾ ਨਹੀਂ ਖਾਂਦੇ ਪੀਂਦੇ ਹੀ ਨਹੀਂ ਹੈ, ਮੇਦਾ ਖਰਾਬ ਹੈ ਜਾਂ ਕੁਛ ਹੋਰ ਗੱਲਬਾਤ ਹੈ, ਸਮਝ ਨਹੀਂ ਆਉਂਦੀ, ਹਕੀਮਾਂ ਨੂੰ ਵੀ ਦਿਖਾ ਲਿਆ। ਕਹਿਣ ਲੱਗੀ ਇਹ ਤਾਂ ਗੱਲੇ ਕੁਛ ਨਹੀਂ ਹੈ, ਆਹ ਤਾਂ ਚੰਗਾ ਹੋਇਆ ਮੈਂ ਆ ਗਈ, ਆਹ ਤਾਂ ਬਾਤ ਹੈ ਕੁਛ ਨਹੀਂ, ਬੱਚੇ ਜਿਹੜੇ ਦੁੱਧ ਨਹੀਂ ਚੁੰਘਦੇ ਮੈਂ ਆਪਣਾ ਦੁੱਧ ਚੁਕਾਉਂਦੀ ਹਾਂ, ਉਸੇ ਵੇਲੇ ਚੁੰਘਣ ਲੱਗ ਜਾਂਦੇ। ਮੈਂ ਸ਼ਹਿਰ ਦੇ ਵਿੱਚ ਆਈ ਤਾਂ ਮੇਰਾ ਕੰਮ ਹੈ ਰੋਜ਼ ਦਾ, ਇੱਕ ਦੋ ਚਾਰ ਨਹੀਂ ਹੈ, ਬਾਕੀ ਬੀਬੀਆਂ ਬੈਠੀਆਂ ਨੇ ਆਲੇ ਦੁਆਲੇ ਚਾਰ ਪਾਈ ਦੇ, ਸਾਰਿਆਂ ਦੇ ਮੁੱਖ ਦੇ ਉੱਤੇ ਕੋਈ ਨੂਰ ਨਹੀਂ ਵੀ ਦੁੱਧ ਨਹੀਂ ਪੀਂਦੇ, ਕਈ ਦਿਨ ਹੋ ਗਏ ਦੁੱਧ ਛੱਡੇ ਨੂੰ। ਆਸ ਬੱਜੀ ਵੀ ਇਹ ਦੁੱਧ ਪਿਲਾ ਦੂ ਮਾਤਾ ਜੀ ਤੋਂ ਲੈ ਲੇ। ਜਦੋਂ ਕੱਪੜਾ ਤਾਣ ਕੇ ਦੁੱਧ ਪਾਉਣ ਲੱਗੇ, ਮਹਾਰਾਜ ਜੀ ਫੜਦੇ ਨੀ ਮੂੰਹ ਚ, ਉਹ ਬਾਰ ਬਾਰ ਕੋਸ਼ਿਸ਼ ਕਰਦੀ ਹੈ ਵੀ ਆਪ ਫੜ ਕੇ ਮੂੰਹ ਚ ਪਾ ਦੇ। ਮਹਾਰਾਜ ਜੀ ਨੇ ਪੂਰੇ ਜ਼ੋਰ ਨਾਲ ਦੰਦ ਨਿਕਲੇ, ਮੂੰਹ ਵਿੱਚ ਲਿਆ। ਉਹ ਜਦ ਫੇਰ ਵੀ ਨਾ ਹਟੀ, ਉਸ ਵੇਲੇ ਇੰਨੇ ਜ਼ੋਰ ਦੀ ਫੜੇ ਦੁੱਧ, ਉਹਦੀਆਂ ਚੀਕਾਂ ਨਿਕਲ ਗਈਆਂ, ਇੰਨੇ ਜ਼ੋਰ ਦੀ ਘੁੱਟਿਆ ਥੱਲੇ ਗਿਰ ਗਈ, ਜਿਵੇਂ ਕ੍ਰਿਸ਼ਨ ਮਹਾਰਾਜ ਨੇ ਪੂਤਨਾ ਨੂੰ ਸਿੱਟਿਆ ਸੀ, ਐਸੇ ਤਰ੍ਹਾਂ ਹੂ ਬਹੂ ਇਹ ਗੱਲ ਹੋਈ। ਉਹ ਗਿਰਦੀ ਉਹ ਦੁਹਾਈ ਪਾ ਰਹੀ ਹੈ ਵੀ ਛਡਾਓ ਛਡਾਓ। ਇੱਕ ਹੱਥ ਮਹਾਰਾਜ ਜੀ ਨੇ ਗੁੱਤ ਨੂੰ ਪਾਇਆ ਹੋਇਆ ਤੇ ਇੱਕ ਹੱਥ ਨਾਲ ਦੁੱਧ ਬਹੁਤ ਜ਼ੋਰ ਦੀ ਘੁੱਟਿਆ ਹੈ। ਛਡਾਉਂਦੀ ਹੈ ਮਾਤਾ ਜੀ, ਹੈਰਾਨ ਹੋ ਗਈ ਵੀ ਇੰਨਾ ਬਲ ਕਿੱਥੋਂ ਆ ਗਿਆ ਇਹਨਾਂ ਚ, ਵੀ ਨਾ ਉਹ ਗੁੱਤ ਵਾਲਾ ਹੱਥ ਛੱਡਦੇ ਨੇ, ਉਹ ਖਿੱਚੀ ਜਾਂਦੇ ਨੇ, ਗਰਦਨ ਵਿੰਗੀ ਕਰੀ ਪਈ ਹੈ, ਤੇ ਨਾ ਇਧਰੋਂ ਹੱਥ ਛੱਡਦੇ। ਬਹੁਤ ਜ਼ੋਰ ਲਾਇਆ, ਜ਼ੋਰ ਲਾ ਕੇ ਹੱਥ ਛਡਾ ਲਈ। ਉਹ ਜਿਹੜੀ ਜ਼ਹਿਰ ਸੀ ਇੰਨੀ ਤੇਜ਼ ਸੀ, ਇੰਨੇ ਦੇ ਵਿੱਚ ਉਸੇ ਨੂੰ ਚੜ ਗਈ, ਦੜਾਮ ਕਰਕੇ ਗਿਰ ਗਈ। ਤੇ ਮਹਾਰਾਜ ਕਹਿੰਦੇ ਜਿਹੜੇ ਐਸਾ ਕੰਮ ਕਰਦੇ ਨੇ ਨਾ, ਉਹਨਾਂ ਦਾ ਆਹੀ ਅੰਤ ਹੁੰਦਾ। ਜਿਹਦੇ ਵੱਲ ਪਰਮੇਸ਼ਰ ਹੋਵੇ ਉਹਦਾ ਉਹ ਰਾਖਾ ਹੁੰਦਾ।
ਸੋ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ, ਸੋ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ।
ਜਾਣੇ ਮਾਇਆ ਮਦ ਮਾਤਾ ਮਰਨਾ ਚੂਤਨਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਪਾਓ ਕੁਛ ਨਹੀਂ ਜਮ ਨਹੀਂ ਆਵੇਂਗੇ। ਗੁਰੂ ਪੰਜਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਆ ਬਹੁਤ ਕਾਹਲੀ ਨਾਲ ਉੱਥੇ ਪਹੁੰਚੇ, ਗਿਰੀ ਪਈ ਹੈ। ਸਾਰੇ ਹੈਰਾਨ ਹੋਏ ਬੈਠੇ ਨੇ, ਸਾਹਿਬਜ਼ਾਦੇ ਇੰਨਾ ਜ਼ੋਰ, ਇਹ ਤਾਂ ਅਸੀਂ ਕਹਿੰਦੇ ਹਾਂ ਬਿਮਾਰ ਨੇ, ਕਈ ਇਹਨਾਂ ਦਾ ਕੁਛ ਖਾਧਾ ਪੀਤਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਇਹ ਕੌਤਕ ਇਵੇਂ ਹੀ ਬਣਨਾ ਸੀ। ਉਧਰਲੇ ਪਾਸੇ ਕੀ ਦੇਖਦੇ ਨੇ, ਉਹੀ ਜਿਹੜੀ ਦਾਈ ਹੈ ਪ੍ਰਕਾਸ਼ ਦਾ ਸਰੀਰ ਧਾਰਨ ਖੜੀ, ਨਮਸਕਾਰਾਂ ਕਰ ਰਹੀ ਹੈ, ਵਾਰ ਵਾਰ ਧੰਨਵਾਦ ਕਰ ਰਹੀ। ਕੌਣ ਹੈ ਬੀਬੀ ਤੋਂ? ਕਹਿਣ ਲੱਗੀ ਮਹਾਰਾਜ ਮੈਂ ਗੰਧਰਵ ਲੋਕ ਦੀਆਂ ਗੰਧਰਵਨੀ, ਮੈਂ ਇੰਦਰ ਦੇ ਰਾਜ ਵਿੱਚ ਨੱਚ ਰਹੀ ਸੀ ਤੇ ਸਵਰਗ ਲੋਕ ਤੇ ਇੰਦਰ ਦੇ ਗੁਰੂ ਆ ਗਏ, ਮੈਂ ਬੜਾ ਆਪਣਾ ਉਹਨਾਂ ਨੂੰ ਨਖਰਾ ਦਿਖਾ ਲਿਆ, ਇਗਨੋਰ ਕਰ ਦਿੱਤਾ। ਉਸ ਵੇਲੇ ਮੈਨੂੰ ਸ਼ਰਾਪ ਦੇ ਦਿੱਤਾ ਉਹਨਾਂ ਨੇ ਵੀ ਜਾ ਮਾਤ ਲੋਕ ਦੇ ਉੱਤੇ, ਜੋ ਪੂਤਨਾ ਕਰਦੀ ਸੀ ਕੰਮ ਉਹ ਕਰੇਗੀ, ਜਾ ਕੇ ਘਰ ਘਰ ਬੱਚਿਆਂ ਨੂੰ ਮਾਰੇਗੀ, ਗੁਨਾਹ ਕਰੇਗੀ। ਸੱਚੇ ਪਾਤਸ਼ਾਹ ਮੈਂ ਸ਼ਰਾਪ ਦੇ ਬਾਰੇ ਪੁੱਛਿਆ ਵੀ ਇਹ ਸ਼ਰਾਪ ਦਾ ਅੰਤ ਵੀ ਹੋਏਗਾ? ਕਹਿਣ ਲੱਗੇ ਹਾਂ, ਛੇਵੇਂ ਰੂਪ ਦੇ ਅੰਦਰ ਗੁਰੂ ਨਾਨਕ ਬਾਲ ਰੂਪ ਚ ਆਏਗਾ, ਜਿਵੇਂ ਕ੍ਰਿਸ਼ਨ ਮਹਾਰਾਜ ਨਾਲ ਹੋਇਆ ਉਸੇ ਤਰ੍ਹਾਂ ਤੇਰੇ ਨਾਲ ਹੋਏਗਾ। ਤੂੰ ਵਿਉ ਦੇਗੀ ਲਾ ਕੇ ਦੁੱਧਾਂ ਨੂੰ, ਤੇ ਉਹ ਤੇਰੇ ਦੁੱਧ ਇੰਨੇ ਜ਼ੋਰ ਨਾਲ ਘੁੱਟ ਦੇਣਗੇ, ਉਸ ਥਾਂ ਤੇ ਤੂੰ ਮਰ ਜਾਏਗੀ। ਉਹਨਾਂ ਦੇ ਹੱਥ ਲੱਗਣ ਦਾ ਜਿਹੜਾ ਪ੍ਰਤਾਪ ਹੈ ਉਹਦਾ ਤੈਨੂੰ ਫਲ ਮੁੜ ਕੇ ਫੇਰ ਗੰਧਰਵ ਲੋਕ ਚ ਲੈ ਆਏਗਾ। ਸੋ ਮੈਂ ਧੰਨਵਾਦ ਕਰਦੀ ਹਾਂ ਕਿ ਮੇਰੇ ਸ਼ਰਾਪ ਦਾ ਅੰਤ ਹੋ ਗਿਆ। ਚੌਕਸੀ ਵੱਧ ਗਈ, ਬੜਾ ਹਦਾਇਤਾਂ ਹੋ ਗਈਆਂ ਵੀ ਅੱਗੇ ਵਾਸਤੇ ਨਾ ਵਿਸ਼ਵਾਸ ਕਰੋ। ਗੁਰੂ ਮਹਾਰਾਜ ਰੁੜਨ ਲੱਗ ਗਏ, ਬੜੀ ਬੜੀ ਦੂਰ ਨਿਕਲ ਜਾਂਦੇ ਨੇ ਰੁੜਦੇ ਰੁੜਦੇ। ਇਧਰਲੇ ਪਾਸੇ ਸ੍ਰੀ ਚੰਦ ਆਪਣਾ ਤਿਰਥੀ ਚੰਦ, ਪਤਾ ਲੱਗ ਗਿਆ ਵੀ ਉਹ ਤਾਂ ਮਰ ਗਈ ਜਿਹਨੂੰ 500 ਰੁਪਇਆ ਦਿੱਤਾ ਸੀ। 500 ਦਾ ਮਤਲਬ ਹੈ ਉਸ ਵੇਲੇ ਦਾ 50,000। ਫੇਰ ਟੋਲਣ ਲੱਗ ਗਿਆ ਤੇ ਟੋਲਦੇ ਟੋਲਦੇ ਇੱਕ ਸਪੇਰਾ ਮਿਲ ਗਿਆ। ਕਹਿਣ ਲੱਗਿਆ ਵੀ ਆਹ ਕੰਮ ਕਰਨਾ, ਤੈਨੂੰ ਮੈਂ ਪੈਸਾ ਬਹੁਤ ਦੇ ਦਿੰਦਾ। ਉਹ ਕਹਿਣ ਲੱਗਿਆ ਠੀਕ ਹੈ, ਮੇਰੇ ਕੋਲ ਇੰਨਾ ਜ਼ਹਿਰੀਲਾ ਸੱਪ ਹੈ, ਮਾੜਾ ਜਿਹਾ ਮੂੰਹ ਲੱਗ ਗਿਆ ਚਾਹੀਦਾ, ਜਦੇ ਮਾਰ ਦੂ। ਕੋਈ ਗੱਲ ਨਹੀਂ, ਇਹ ਤਾਂ ਮੈਂ ਮਾਮੂਲੀ ਗੱਲ ਹੈ। ਬਡਾਲੀ ਪਹੁੰਚ ਗਿਆ, ਤਮਾਸ਼ੇ ਦਿਖਾਉਣ ਲੱਗ ਗਿਆ। ਜਦੋਂ ਜਾ ਕੇ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਉਹਨੇ ਝੁਰਮੁਟ ਇਕੱਠਾ ਕਰਿਆ, ਹਟਾ ਤੇ ਪਿੱਛੇ, ਉਹ ਇਕੱਠ ਦੇ ਕੇ ਗੁਰੂ ਮਹਾਰਾਜ ਸਾਹਿਬਜ਼ਾਦੇ ਰੁੜਦੇ ਰੁੜਦੇ ਉਸ ਚੱਕਰ ਚ ਆ ਗਏ। ਉਹ ਜਦੋਂ ਚੱਕਰ ਚ ਆਏ ਉਹਨੇ ਸੱਪ ਸਿੱਧਾ ਛੱਡਤਾ। ਉਹ ਜਦ ਗੁਰੂ ਮਹਾਰਾਜ ਦੇ ਕੋਲ ਆ ਕੇ ਫਣ ਚੱਕ ਕੇ ਡੰਗ ਮਾਰਨ ਲੱਗਿਆ, ਮਹਾਰਾਜ ਨੇ ਛੋਟੇ ਜਿਹੇ ਸੀਗੇ ਉਹ ਸਿਰ ਤੋਂ ਫੜ ਲਿਆ। ਸਾਰੇ ਹੈਰਾਨ ਹੋ ਗਏ, ਕਿਸੇ ਨੂੰ ਕੁਛ ਨਹੀਂ ਸੋਚਦਾ ਵੀ ਕੀ ਕਰੀਏ। ਉਹ ਮਹਾਰਾਜ ਨੇ ਇੰਨੇ ਜ਼ੋਰ ਨਾਲ ਘੁੱਟਿਆ ਤੇ ਧਰਤੀ ਦੇ ਉੱਤੇ ਉਹਦੀ ਸਿਰੀ ਘਸਾਉਣੀ ਸ਼ੁਰੂ ਕਰ ਦਿੱਤੀ। ਘਸਾਉਂਦੇ ਘਸਾਉਂਦੇ ਉਹ ਸੱਪ ਮਰ ਗਿਆ। ਗੁਰੂ ਪੰਜਵੇਂ ਪਾਤਸ਼ਾਹ ਨੂੰ ਖਬਰ ਹੋਈ ਕਿ ਮਹਾਰਾਜ ਇੱਕ ਵਾਰ ਹੋਰ ਹੋ ਗਿਆ ਸਾਹਿਬਜ਼ਾਦੇ। ਮਹਾਰਾਜ ਆ ਜਾਂਦੇ ਨੇ ਤੇ ਪੁੱਛਿਆ ਸੁਪੇਰੇ ਨੂੰ, ਕਹਿਣ ਲੱਗਾ ਮਹਾਰਾਜ ਚਾਹੇ ਹੁਣ ਮੈਨੂੰ ਮਾਰ ਦੋ ਚਾਹੇ ਛੱਡ ਦੋ, ਮੈਨੂੰ ਤਾਂ ਪਿਰਥੀ ਚੰਦ ਨੇ ਭੇਜਿਆ ਸੀ ਵੀ ਕਿਸੇ ਤਰੀਕੇ ਨਾਲ ਮਾਰ ਦੇ, ਮੈਨੂੰ ਪੈਸਾ ਵੀ ਦਿੱਤਾ ਹੋਰ ਵੀ ਦੇਣ ਦਾ ਪੈਦਾ ਕਰਿਆ। ਮਹਾਰਾਜ ਕਹਿੰਦੇ ਇਹਨੂੰ ਕੀ ਕਹਿਣਾ, ਉਹ ਸੱਪ ਮਰਿਆ ਪਿਆ ਤੇ ਨਾਲ ਹੈਰਾਨ ਨੇ ਸਾਰੇ ਵੀ ਇਹਨਾਂ ਚ ਇੰਨਾ ਬਲ ਕਿੱਥੋਂ ਆ ਗਿਆ, ਵੀ ਸੱਪ ਇੰਨਾ ਮਜ਼ਬੂਤ ਸੱਪ ਐ ਮਾਰਤਾ ਸਰੀ ਘੁੱਟ ਕੇ ਹੀ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕਰੀ, ਦਿਵ ਨੇਤਰ ਬਖਸ਼ ਦਿੱਤੇ। ਕੀ ਦੇਖਦੇ ਨੇ, ਦਿਵ ਸਰੂਪ ਧਾਰਨ ਕਰੀ ਖੜਾ। ਕਹਿਣ ਲੱਗੇ ਕੌਣ ਹੈ ਤੂੰ? ਕਹਿਣ ਲੱਗਿਆ ਮੈਂ ਬਹੁਤ ਬੜਾ ਵੇਦ ਪਾਠੀ ਸੀ, ਮੈਂ ਬਹੁਤ ਨਾਰਦ ਜੀ ਆਏ ਹੋਏ ਸੀ, ਮੈਂ ਬੜੇ ਅਭਿਮਾਨ ਦੇ ਨਾਲ ਅਰਥ ਕਰਦਾ ਸੀ ਤੇ ਉਹਨਾਂ ਦੀ ਵੀ ਮੈਂ ਪਰਵਾਹ ਨਹੀਂ ਸੀ ਕਰਦਾ, ਜਿਵੇਂ ਉਹ ਕੁਛ ਨਹੀਂ ਜਾਣਦੇ ਹੁੰਦੇ। ਉਹਨਾਂ ਨੇ ਮੇਰੇ ਅੰਦਰਲੀ ਗੱਲ ਜਾਣ ਕੇ ਸ਼ਰਾਪ ਦੇਤਾ, ਜਾ ਤੂੰ ਤਾਂ ਕਹਿੰਦੇ ਸੱਪ ਵਾਂਗੂ ਕਰਦਾ, ਜ਼ਹਿਰ ਸੁੱਟਦਾ, ਤੈਨੂੰ ਅਰਥ ਨਹੀਂ ਆਉਂਦੇ, ਜਾ ਸੱਪ ਬਣ ਜਾ। ਕਹਿੰਦਾ ਮੈਂ ਚਰਨ ਫੜੇ ਕਿ ਮਹਾਰਾਜ ਮੇਰਾ ਸ਼ਰਾਪ ਦਾ ਅੰਤ ਕਿਵੇਂ ਹੋਏਗਾ? ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਬਾਲ ਰੂਪ ਦੇ ਵਿੱਚ ਤੈਨੂੰ ਮਾਰਨਗੇ ਤਾਂ ਤੇਰਾ ਹੋਏਗਾ। ਸੋ ਇਸ ਤਰ੍ਹਾਂ ਦੇ ਨਾਲ ਆਖਰੀ ਵਾਰ ਮਹਾਰਾਜ ਦੇ ਉੱਤੇ ਖਿਲਾਵਾ ਸੀ ਉਹਨਾਂ ਦਾ ਪੰਡਿਤ, ਉਸ ਖਿਲਾਵੇ ਨੂੰ ਗੱਠਿਆ ਵੀ ਦਹੀਂ ਤੂੰ ਰੋਜ਼ ਖਿਲਾਉਣਾ, ਆਹ ਜ਼ਹਿਰ ਪਾ ਕੇ ਦੇਣੀ, ਪੈਸੇ ਮਿਲ ਜਾਣਗੇ। ਗੁਰੂ ਮਹਾਰਾਜ ਨੂੰ ਦਹੀਂ ਖਿਲਾਉਣ ਵੇਲੇ ਬਾਹਰ ਲਿਆਇਆ ਮਕਾਨ ਤੋਂ, ਉਹ ਮੂੰਹ ਨੂੰ ਲਾਉਂਦਾ ਹੈ, ਮਹਾਰਾਜ ਪਰ ਚੱਕ ਚੱਕ ਭਰੇ ਮਾਰਦੇ ਨੇ, ਨਾਲ ਰੌਲਾ ਪਾਉਂਦੇ ਨੇ, ਚੀਕ ਮਾਰੀ ਮਹਾਰਾਜ। ਇਕਦਮ ਗੁਰੂ ਮਹਾਰਾਜ ਆ ਗਏ, ਉੱਥੇ ਆਏ ਤਾਂ ਕਹਿੰਦੇ ਤੂੰ ਜ਼ਬਰਦਸਤੀ ਕਿਉਂ ਖਿਲਾਉਣਾ? ਜਦ ਇਹ ਨਹੀਂ ਖਾਂਦੇ ਤੂੰ ਕਿਉਂ ਮੱਲੋ ਮੱਲੀ ਮੂੰਹ ਚ ਪਾਉਣਾ? ਮਹਾਰਾਜ ਨੇ ਕਿਹਾ ਪਕੜੋ। ਇਹ ਤਾਂ ਪਕੜਿਆ ਤੇ ਉੱਥੇ ਕੁੱਤਾ ਖੜਾ ਸੀ, ਕਹਿੰਦੇ ਇਹਨੂੰ ਪਾਓ। ਜਦੋਂ ਕੁੱਤੇ ਨੂੰ ਪਾਇਆ ਉਹ ਕੁੱਤਾ ਖਾਂਦੇ ਖਾਂਦੇ ਉਲਟ ਕੇ ਗਿਰ ਗਿਆ, ਇੰਨੀ ਤੇਜ਼ ਜ਼ਹਿਰ ਸੀ। ਇੱਧਰ ਉਹ ਬ੍ਰਾਹਮਣ ਦੇ ਐਸਾ ਦਰਦ ਹੋਇਆ, ਲਿਟਣਾ ਸ਼ੁਰੂ ਕਰ ਦਿੱਤਾ, ਹਾਏ ਹਾਹਾਕਾਰ ਮਚਾ ਤੀ, ਮਰ ਗਿਆ ਮੈਂ, ਮਰ ਗਿਆ ਮੈਂ ਤੇ ਦੁੱਖ ਨਹੀਂ ਰਿਹਾ ਜਾਂਦਾ। ਮਹਾਰਾਜ ਕਹਿੰਦੇ ਪਿਆਰਿਓ, ਜਿਹੜਾ ਨਿਰਵੈਰਾਂ ਦੇ ਨਾਲ ਵੈਰ ਕਰਦਾ ਉਹਨੂੰ ਪਰਮੇਸ਼ਰ ਵੱਲੋਂ ਸਜ਼ਾ ਮਿਲਦੀ ਹੈ।
ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ
ਸੰਤ ਨਾਲ ਖਾਣ। ਸੋ ਇਹ ਸਾਰੇ ਵਾਕੇ ਦਾ ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇਸ ਲਾਇਆ ਉਸਨੇ ਜੋਰ ਦਹੀਂ ਖਿਲਾਉਣ ਦਾ, ਪਰ ਕੋਈ ਲੇਪ ਨਹੀਂ ਲੱਗਿਆ। ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਆਪਣਾ ਖਸਮ ਜਨ ਆਪ ਤੇ ਆਇਆ, ਜਾਣਾ ਪਾਪੀ ਉਹ ਆਪ ਪਚਾਇਆ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਮਲੇਛ ਪਾਪੀ ਪਚਿਆ ਪਿਆ ਮੇਰਾ। ਸੋ ਇਸ ਤਰ੍ਹਾਂ ਦੇ ਹਾਲਾਤ ਵਿੱਚ ਆਪ ਦੀ ਪਾਲਣਾ ਹੁੰਦੀ ਹੈ। ਉਧਰੋਂ ਈਰਖਾ ਕਰੀ ਜਾਂਦਾ, ਹਰ ਗੱਲ ਚ ਈਰਖਾ। ਮੈਂ ਬੇਨਤੀ ਕਰੀ ਸੀ ਕਿ ਈਰਖਾ ਬੜੀ ਭਿਆਨਕ ਬਿਮਾਰੀ ਹੁੰਦੀ ਹੈ, ਇਹ ਸਾਧੂਆਂ ਸੰਤਾਂ ਚ ਵੀ ਬੜੀ ਹੈ। ਪਤਾ ਨਹੀਂ ਇਹ ਕੀ ਗੱਲ ਹੈ, ਜਾਂ ਤਾਂ ਉਹ ਸਾਧੂ ਸੰਤ ਹੀ ਨਹੀਂ ਹੈ, ਕਿਉਂਕਿ ਮਹਾਰਾਜ ਦਾ ਤਾਂ ਐਸਾ ਫਰਮਾਨ ਹੈ। ਕਿ ਸਾਧੂ ਸੰਤਾਂ ਨੂੰ ਮਿਲ ਕੇ ਈਰਖਾ ਰਿਹਾ ਨਹੀਂ ਕਰਦੀ, ਐਸਾ ਫਰਮਾਨ ਹੈ। ਬੜੋ ਪਿਆਰ ਨਾਲ
ਜਾਂਦੀ ਹੈ ਬਈ ਤਾਤ ਪਰਾਈ, ਸੰਗਤ ਕਰਕੇ ਸਾਧੂਆਂ ਜਾਂਦੀ ਹੈ ਤਾਤ ਪਰਾਈ, ਸੰਗਤ ਕਰਕੇ ਸਾਧੂਆਂ Thank you. ਪਾਪੀ ਅਵਤਾਰ ਪਰਾਈ ਸੰਗਤ ਕਰਕੇ ਸਾਧਵਾਂ ਦੀ
ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਆਮ ਕੋ ਬਣ। ਪਰ ਇਹ ਦੇਖਿਆ ਗਿਆ ਵੀ ਇਹ ਬਚਨ ਤਾਂ ਮਹਾਰਾਜ ਦਾ ਠੀਕ ਹੈ, ਜਾਂ ਤਾਂ ਸਾਧੂ ਨਹੀਂ ਹੈ ਜਾਂ ਸਾਧੂ ਦੀ ਸੰਗਤ ਕਰਨ ਵਾਲਾ ਨਹੀਂ ਹੈ। ਨੁਕਸ ਇੱਕ ਪਾਸੇ ਹੈ, ਕਹਿੰਦੇ ਜਾਂ ਗੁਰੂ ਪੂਰਾ ਨਹੀਂ ਹੈ ਇਹ ਤਾਂ ਨਾਮ ਨਹੀਂ ਚਲਾ ਹੁੰਦਾ, ਜਾਂ ਫਿਰ ਸੇਵਕ ਦੇ ਵਿੱਚ ਕੋਈ ਕਸੂਰ ਹੈ। ਦੋਹਾਂ ਦੇ ਵਿੱਚ ਬਾਣੀ ਦਾ ਬਾਣੀ ਵਿੱਚ ਜਵਾਬ ਆਉਂਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਅੰਧੇ ਏਕ ਨਾ ਲਾਗੇ ਜਿਉਂ ਬਾਂਸ ਬਾਂਸ ਵਜਾਈ ਹੈ ਫੂਕ, ਜੇ ਬਾਂਸ ਹੈ ਭੂਗਣਾ ਉਹਦੇ ਚ ਹਵਾ ਮਾਰੋ ਅੱਗ ਤਾਂ ਜਾਲ ਦੂਓ, ਲੇਕਿਨ ਬਾਂਸਰੀ ਨਹੀਂ ਬਣ ਸਕਦਾ। ਜੋ ਖਾਲੀ ਹੈ ਉਹ ਅੱਗ ਤਾਂ ਜਾਲ ਦਿੰਦਾ, ਕੋਈ ਸੁੰਦਰ ਸ਼ਬਦ ਨਹੀਂ ਕਰ ਦੱਸ ਸਕਦਾ। ਕਹਿੰਦੇ ਕਰਿਆ ਕੀ ਜਾਵੇ, ਗੁਰੂ ਦਾ ਕੀ ਕਸੂਰ ਹੈ। ਇਸੇ ਤਰ੍ਹਾਂ ਦੇ ਨਾਲ ਜੇ ਸਾਧੂ ਦੀ ਸੰਗਤ ਮਨੋ ਤਨੋ ਨਹੀਂ ਕਰਦਾ, ਖਲ ਰੱਖ ਕੇ ਕਰਦਾ, ਪੰਨਾ ਰੱਖ ਕੇ ਕਰਦਾ, ਅਸਰ ਨਹੀਂ ਹੋਇਆ ਕਰਦਾ। ਪਾਰਸ ਹੈ, ਪਾਰਸ ਨੂੰ ਬਹੁਤ ਬਰੀਕ ਕਾਗਜ਼ ਚ ਬਲੇਟ ਕੇ ਲਾਓ, ਉਹ ਕਦੇ ਵੀ ਨਹੀਂ ਸੋਨਾ ਬਣਾਉਂਦਾ, ਕਿਉਂਕਿ ਵਿੱਚ ਪੰਨਾ ਆ ਗਿਆ ਛੋਟਾ ਜਿਹਾ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਉਪਦੇਸ਼ ਦੇ ਵਿੱਚ ਤਰਕ ਰੂਪੀ ਪੰਨਾ ਆ ਜਾਇਆ ਕਰਦਾ। ਉਹ ਮਹਾਂਪੁਰਸ਼ਾਂ ਨੂੰ ਦੋਸ਼ ਨਹੀਂ ਹੈ ਇਸ ਗੱਲ ਦਾ, ਦੋਸ਼ ਹੈ ਜਿਹਦੀ ਸ਼ਰਧਾ ਨਹੀਂ ਹੈ, ਸਾਵਧਾਨ ਨਹੀਂ ਹੈ। ਸਾਵਧਾਨ ਨਾ ਹੋਣ ਕਰਕੇ ਈਰਖਾ ਚੱਲਦੀ ਹੈ, ਸੰਤ ਸੰਤਾਂ ਨਾਲ ਈਰਖਾ ਕਰਦੇ ਨੇ, ਰਾਗੀ ਰਾਗੀਆਂ ਨਾਲ ਕਰਦੇ ਨੇ, ਪ੍ਰਚਾਰਕ ਪ੍ਰਚਾਰਕਾਂ ਨਾਲ ਕਰਦੇ ਆ, ਲਿਖਾਰੀ ਲਿਖਾਰੀਆਂ ਨਾਲ ਕਰਦੇ ਨੇ, ਟਰਾਂਸਪੋਰਟਰ ਟਰਾਂਸਪੋਰਟਰਾਂ ਨਾਲ ਕਰਦੇ ਨੇ, ਭਰਾ ਭਰਾ ਨਾਲ ਕਰਦਾ, ਸਰੀਕ ਸਰੀਕ ਨਾਲ ਕਰਦਾ, ਪਿੰਡ ਪਿੰਡਾਂ ਦੇ ਵਿੱਚ ਕਰੀ ਜਾਂਦਾ। ਈਰਖਾ ਦੀ ਬਿਮਾਰੀ ਫੈਲੀ ਪਈ ਆ, ਇਹ ਲਹਿੰਦੀ ਨਹੀਂ ਹੈ। ਮਹਾਰਾਜ ਜੀ ਸਾਖੀ ਸੁਣਾਉਂਦੇ ਹੁੰਦੇ ਸੀ ਵੀ ਇੱਕ ਪ੍ਰੇਮੀ ਸੰਤਾਂ ਦੀ ਸੇਵਾ ਕਰਕੇ, ਜਾਂ ਸੰਤਾਂ ਨੇ ਕਿਹਾ ਕੀ ਚਾਹੁੰਦਾ, ਕਹਿੰਦਾ ਗਰੀਬੀ ਬਹੁਤ ਹੈ। ਕਹਿੰਦੇ ਗਰੀਬੀ ਦਾ ਇਲਾਜ ਤਾਂ ਹੋ ਜਾਊਗਾ ਪਰ ਈਰਖਾ ਦਾ ਨਹੀਂ ਸਤ ਹੋਣਾ। ਆ ਸੰਖ ਲੈ ਜਾ, ਥਾਂ ਸਾਫ਼ ਕਰਕੇ ਰੱਖ ਕੇ ਇਹ ਤੋਂ ਮੰਗ ਲਿਆ ਕਰੀ, ਵਜਾ ਕੇ ਵਜਾ ਚਾਹੀਦਾ, ਪਰ ਇਹਦੇ ਚ ਨੁਕਸ ਹੈ ਤੇ ਇਤੋਂ ਦੁੱਗਣਾ ਸ਼ਰੀਕਾਂ ਕੋ ਜਾਊਗਾ। ਕਹਿੰਦਾ ਜਾਵੇ ਜੀ, ਮੈਂ ਕੀ ਲੈਣਾ, ਪਹਿਲਾਂ ਹੀ ਉਹ ਤਾਂ ਬਥੇਰੇ ਅਮੀਰ ਨੇ, ਮੈਨੂੰ ਤਾਂ ਮੇਰੀ ਗਰੀਬੀ ਤੱਕ ਮਤਲਬ ਹੈ, ਉਹਨਾਂ ਦੀ ਅਮੀਰੀ ਤਾਂ ਮੈਂ ਕਿਹਾ ਹੀ ਨਹੀਂ। ਕਹਿੰਦੇ ਇਹ ਤਾਂ ਗੱਲ ਕੁਦਰਤੀ ਹੈ ਪ੍ਰੇਮੀਆਂ, ਤੇਰੇ ਮਨ ਚ ਵੀ ਆ ਜਾਣੀ। ਸੋ ਇਸੇ ਤਰ੍ਹਾਂ ਕਰਿਆ, ਜਦ ਜਾ ਕੇ ਸੰਖ ਤੋਂ ਮੰਗਦਾ ਹੈ ਉਹਨੂੰ ਤਾਂ ਅੱਧਾ ਮਿਲ ਜਾਂਦਾ, ਦੁੱਗਣਾ ਸ਼ਰੀਕਾਂ ਤੋਂ ਚਲੇ ਜਾਂਦਾ। ਘਰ ਵਾਲੀ ਤਾਂ ਰੋਟੀ ਖਾਣ ਤੇ ਹੀ ਹਟ ਗਈ, ਕਹਿੰਦੀ ਤਾਂ ਚੰਗਾ ਸਿਆਪਾ ਛੇੜਿਆ, ਇਹ ਤਾਂ ਪਹਿਲਾਂ ਹੀ ਬਥੇਰੇ ਤਕੜੇ ਸੀ, ਦੁੱਗਣੇ ਹੋ ਜਾਂਦੇ ਨੇ, ਆਪਾਂ ਨੀ ਕੁਛ ਵੀ ਮੰਗਣਾ। ਨਾ ਉਹਦੇ ਨਾਲ ਬੋਲਦਾ ਨਾ ਉਹਦੇ, ਦੋਹਾਂ ਦੇ ਚਿੱਤ ਦੇ ਵਿੱਚ ਈਰਖਾ ਦਾ ਜਿਹੜਾ ਫਲ ਸੀ, ਨੁਕਸ ਸੀ, ਉਹ ਬਹਿ ਗਿਆ। ਈਰਖਾ ਵਾਲੇ ਤੋਂ ਗੱਲ ਨੀ ਹੋਇਆ ਕਰਦੀ, ਜਾਂ ਕਰਦਾ ਮਾੜੀ ਗੱਲ ਕਰਦਾ, ਪ੍ਰਸ਼ੰਸਾ ਨਹੀਂ ਸੁਣ ਸਕਿਆ ਕਰਦਾ, ਨਾ ਕਰਿਆ ਕਰਦਾ, ਖੁਸ਼ ਹੁੰਦਾ ਜੇ ਉਹਦਾ ਨੁਕਸਾਨ ਹੋ ਜਾਵੇ। ਸਮਾਂ ਲੰਘ ਗਿਆ, ਸਮਾਂ ਲੰਘਣ ਤੋਂ ਬਾਅਦ ਕਹਿਣ ਲੱਗਿਆ ਵੀ ਅੱਜ ਤੂੰ ਥਾਂ ਲਿਪ, ਮੈਨੂੰ ਇੱਕ ਜੁਗਤ ਸੁੱਧੀ ਆ, ਤੂੰ ਦੇਖੀ ਸਹੀ ਕੀ ਬਣਦਾ। ਥਾਂ ਲਿਪਿਆ, ਕਹਿੰਦੀ ਮੰਗਣਾ ਨਹੀਂ ਕੁਛ, ਕਹਿੰਦਾ ਸੁਣਤਾ ਲੈ ਤੂੰ, ਕਹਿੰਦਾ ਸੰਖ ਦੇਵਤਾ ਮੇਰੀ ਕੱਖ ਅੰਨੀ ਕਰਦੇ। ਉਹਦਾ ਰਿਜ਼ਲਟ ਕੀ ਹੋਣਾ ਸੀ, ਉਹਨਾਂ ਨੂੰ ਦੁੱਗਣਾ ਮਿਲਣਾ ਸੀ, ਉਹਨਾਂ ਦੀਆਂ ਦੋਏ ਦੋਏ ਅੰਨੀਆਂ ਹੋ ਗਈਆਂ ਸਾਰੇ ਟੱਬਰਾਂ ਦੀਆਂ, ਇਹ ਟੱਬਰ ਦੀ ਇੱਕ ਇੱਕ ਹੋ ਗਈ। ਕਹਿੰਦਾ ਸੰਖ ਦੇਵਤਾ ਹੁਣ ਲੱਗਦੇ ਹੱਥੇ ਮੇਰੇ ਬੂਹੇ ਦੇ ਅੱਗੇ ਇੱਕ ਖੂਹ ਲਾ ਦੇ, ਇਹਦੇ ਇੱਕ ਲੱਗ ਗਿਆ, ਉਹਨਾਂ ਦੇ ਦੋ ਲੱਗ ਗਏ। ਆ ਕੇ ਖੜ ਗਿਆ ਦਰਵਾਜ਼ੇ ਦੇ ਅੱਗੇ, ਦੇਖਣ ਲੱਗ ਗਿਆ ਵੀ ਹੁਣ ਕੀ ਹੁੰਦਾ। ਉਹ ਜਿਹੜਾ ਘਬਰਾ ਗਏ ਵੀ ਅੰਨੇ ਹੋ ਗਏ, ਨੱਠ ਨੱਠ ਕੇ ਬਾਹਰ ਨੂੰ ਟੋਲ ਕੇ ਆਉਣ ਵੀ ਖਬਰਾਂ ਕੀ ਹੋ ਗਿਆ ਅੰਦਰ, ਜਿਹੜਾ ਆਵੇ ਖੂਹ ਚ ਗਿਰੇ, ਜਿਹੜਾ ਆਵੇ ਖੂਹ ਚ ਦੜਮ ਦੜਮ ਹੋ ਗਏ। ਸਾਰੇ ਹੀ ਸੁੱਟਦੇ, ਕਹਿੰਦਾ ਦੇਖ ਲਿਆ ਸਵਾਦ, ਹੁਣ ਆਏ ਨੇ ਠੀਕ। ਉਹ ਈਰਖਾ ਦੀ ਬਿਮਾਰੀ ਹੈ ਇਹ, ਹਟਿਆ ਨਹੀਂ ਕਰਦੀ, ਨਾ ਸਾਧੂਆਂ ਚੋਂ ਜਾਂਦੀ ਹੈ, ਜਾਂਦੀ ਨਹੀਂ ਹੈ, ਜਾਂਦੀ ਉੱਥੇ ਹੈ ਜਿਹਦੇ ਅੰਦਰ ਗਿਆਨ ਹੋ ਜਾਏ, ਜਿਹੜਾ ਸਾਰੇ ਇੱਕ ਆਤਮਾ ਦੇਖ ਲਵੇ, ਆਪਣੇ ਆਪ ਤੋਂ ਦੂਜਾ ਦੇਖੇ ਨਾ। ਦੁਨੀਆਦਾਰ ਦੇ ਅੰਦਰ ਤਾਂ ਇਹ ਬਿਮਾਰੀ ਜਾਂਦੀ, ਈਰਖਾ ਦੇ ਨਾਲ ਨਿੰਦਿਆ ਆਏਗੀ ਜ਼ਰੂਰੀ, ਨਿੰਦਾ ਕਰਕੇ ਖੁਸ਼ ਹੋਏਗਾ, ਕੋਈ ਹੋਰ ਨਿੰਦਿਆ ਕਰੇ ਬੜਾ ਹੀ ਖੁਸ਼ੀ ਹੁੰਦੀ ਹੈ, ਬੜਾ ਮਿੱਤਰ ਲੱਗਦਾ ਵੀ ਇਹ ਤਾਂ ਮੇਰਾ ਹੀ ਪੱਖੀ ਆ ਗਿਆ। ਸੋ ਇਹ ਬਿਮਾਰੀ ਹੈ ਜਿਹੜੀ ਗਾਹਾਂ ਤੁਰ ਨਹੀਂ ਰਹੀ, ਇਹ ਪਿਰਸੀ ਜੰਦ ਤੇ ਇਹਦਾ ਟੱਬਰ ਪੂਰੀ ਤਰ੍ਹਾਂ ਦੇ ਨਾਲ ਈਰਖਾ ਦੇ ਵਿੱਚ ਬਿਮਾਰ ਹੋਇਆ ਪਿਆ। ਇੱਧਰ ਗੁਰੂ ਮਹਾਰਾਜ ਨੇ ਜਿਹੜੇ ਸਿਖਾਉਂਦੇ ਨੇ, ਨਾ ਕਹੋ ਸਾਰੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ, ਉਹ ਇਹਦਾ ਰਾਜ ਦੱਸਦੇ ਨੇ। ਸੋ ਇਸ ਤਰ੍ਹਾਂ ਬੜਾ ਗੁਰੂ ਮਹਾਰਾਜ ਨੂੰ ਤੰਗ ਕਰਿਆ, ਅਖੀਰ ਨੌਬਤ ਇੱਥੇ ਤੱਕ ਆ ਗਈ ਕਿ ਗੁਰੂ ਮਹਾਰਾਜ ਨੂੰ ਆਪਣਾ ਸਰੀਰ ਲਾਹੌਰ ਛੱਡਣਾ ਪਿਆ, ਸ਼ਹੀਦ ਹੋਣਾ ਪਿਆ। ਉਸ ਵੇਲੇ 1606 ਦਾ ਸਮਾਂ ਸੀ, 30 ਮਈ ਸੀ ਜਦ ਮਹਾਰਾਜ ਜੀ ਸ਼ਹੀਦੀ ਦਿੱਤੀ। ਗੁਰੂ 5ਵੇਂ ਪਾਤਸ਼ਾਹ ਦੀ ਥਾਂ ਗੁਰੂ 6ਵੇਂ ਪਾਤਸ਼ਾਹ ਨੂੰ ਜਦੋਂ ਗੱਦੀ ਤੇ ਬਿਠਾਉਣ ਲੱਗੇ, ਆਪ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਕਹਿੰਦੇ ਬਾਬਾ ਜੀ ਹੁਣ ਮੈਂ ਗੱਦੀ ਤੇ ਨਹੀਂ ਬੈਠਣਾ, ਮੇਰੇ ਵਾਸਤੇ ਤਖ਼ਤ ਦਾ ਇੰਤਜ਼ਾਮ ਕਰੋ। ਇਹ ਜਿਹੜੀ ਸਹੇਲੀ ਹੈ ਇਹ ਤੁਸੀਂ ਉਦਾਸੀਆਂ ਨੂੰ ਦੇ ਦਿਓ, ਟੋਪੀ ਬੇਦੀਆਂ ਨੂੰ ਦੇ ਦਿਓ, ਮੰਜੀ ਗੁਰਬਾਣੀ ਨੂੰ ਦੇ ਦਿਓ, ਮੇਰੇ ਵਾਸਤੇ ਜਗ੍ਹਾ ਤੇ ਕਲਗੀ ਲੈ ਕੇ ਆਓ, ਮੈਂ ਤਖ਼ਤ ਤੇ ਬੈਠਾਂਗਾ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਕਹਿਣ ਲੱਗੇ ਕਿ ਮੀਰੀ ਦੀ ਤਲਵਾਰ ਨਾਲ ਮੈਂ ਸਾਰੇ ਮੀਰਾਂ ਦੀ ਮੀਰੀ ਖਿੱਚ ਲੂੰ, ਸਾਰੇ ਕਰਮਾਤੀਆਂ ਦੀ। ਪੀਰੀ ਦੀ ਪਹਿਨ ਕੇ, ਮੀਰੀ ਦੀ ਪਹਿਨ ਕੇ ਰਾਜਿਆਂ ਦਾ ਤਪਸ਼ੀਨ ਕਰਦਾ। ਉਸ ਵੇਲੇ ਗੁਰੂ ਮਹਾਰਾਜ ਨੂੰ ਗੱਦੀ ਤੇ ਬੈਠੇ ਕਹਾੜ 1666 ਨੂੰ, ਤੇ ਆਪ ਨੇ ਜੋਟੀਆਂ ਦੇ ਸ਼ਬਦ ਪੜ੍ਹਨੇ ਤੇ ਨਾਲ ਪ੍ਰਸਾਦ ਤੋਰੀ ਢਾਡੀਆਂ ਨੂੰ ਕਿਹਾ ਵੀ ਹੁਣ 12 ਗਾਓ। ਐਸੀ ਪ੍ਰਸਾਦ ਤੋਰੀ ਆਪ ਨੇ, ਨਵਾਂ ਰੁੱਖ ਦੇ ਤਾ ਸਿੱਖੀ, ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਕਰ ਦਿੱਤਾ, ਸ਼ਕਤੀ ਦੇ ਉੱਤੇ ਭਗਤੀ ਦਾ ਕੁੰਡਾ ਲਾ ਦਿੱਤਾ। ਇਹ ਨਹੀਂ ਵੀ ਸ਼ਕਤੀ ਭਗਤੀ ਦੇ ਉੱਤੇ ਦੀ ਹੋ ਜਾਵੇ, ਜੇ ਸ਼ਕਤੀ ਭਗਤੀ ਦੇ ਉੱਪਰ ਹੋ ਜਾਵੇ ਤਾਂ ਸ਼ਕਤੀ ਫਿਰ ਭਗਤੀ ਨਹੀਂ ਕਰਨ ਦਿਆ ਕਰਦੇ, ਜੇ ਭਗਤੀ ਦਾ ਉੱਪਰ ਹੱਥ ਹੈ ਸ਼ਕਤੀ ਦੇ ਤਾਂ ਭਗਤੀ ਜਿਹੜੀ ਹੈ ਉਹ ਬੰਦੇ ਨੂੰ ਸਿਹਤ ਦਿੰਦੀ ਹੈ, ਸ਼ਸਤਰ ਦੀ ਵਰਤੋਂ ਐਵੇਂ ਨਹੀਂ ਕਰਾਉਂਦੀ ਹੈ, ਉਹ ਤਾਂ ਅੱਤ ਆ ਜਾਵੇ ਫਿਰ ਸ਼ਸਤਰ ਦੀ ਵਰਤੋਂ ਹੈ। ਸੋ ਉਸ ਵੇਲੇ ਆਪ ਗੱਦੀ ਤੇ ਬੈਠਦੇ ਨੇ, ਕਾਫੀ ਸਮਾਂ ਲੰਘਣ ਤੋਂ ਬਾਅਦ ਜਹਾਂਗੀਰ ਨੇ ਆਪ ਨੂੰ ਬੁਲਾਇਆ। ਕਾਫੀ ਦੇਰ ਆਪ ਰਹੇ ਤੇ ਉਹਦੇ ਬਾਅਦ ਗਵਾਲੀਅਰ ਭੇਜ ਦਿੱਤੇ। ਸਮਾਂ ਲੰਘਦਾ ਗਿਆ ਤਾਂ ਅਖੀਰ ਜਹਾਂਗੀਰ ਨੂੰ ਮਹਾਰਾਜ ਨੂੰ ਛੱਡਣਾ ਪਿਆ। 52 ਰਾਜੇ ਆਪ ਨੇ ਛਡਾਏ, ਕਲੀਆਂ ਵਾਲਾ ਚੋਲਾ ਬਣਾਇਆ ਤੇ ਚੋਲਾ ਕਲੀਆਂ ਫੜ ਕੇ ਬਾਹਰ ਆਏ। ਅੱਜ ਦੇਖਦਾ ਹੈ ਗੁਰੂ ਮਹਾਰਾਜ ਦਾ ਬੜਾ ਪ੍ਰਤਾਪ ਹੈ, ਬੇਅੰਤ ਸੰਗਤਾਂ ਆਉਂਦੀਆਂ, ਸੀਜ਼ਨ ਆਉਂਦੀਆਂ। ਤੇ ਇੱਕ ਦਿਨ ਕਹਿਣ ਲੱਗਿਆ, ਕਹਿੰਦਾ ਸੱਚੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਜੀ ਇੱਕ ਗੱਲ ਮੈਨੂੰ ਚੁਭਦੀ ਹੈ, ਮੈਂ ਤੁਹਾਡੇ ਮੂੰਹ ਤੇ ਹੀ ਕਹਿਣੀ ਚਾਹੁੰਦਾ। ਤੇ ਮਹਾਰਾਜ ਕਹਿੰਦੇ, ਅਸੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੇ। ਕਹਿੰਦਾ ਤੁਸੀਂ ਤਾਂ ਨਹੀਂ ਕਰਦੇ ਪਰ ਲੋਕ ਕਰਦੇ। ਕਹਿੰਦੇ ਉਹ ਕੀ? ਕਹਿੰਦੇ ਤੁਹਾਨੂੰ ਸੱਚੇ ਪਾਤਸ਼ਾਹ ਜਦ ਕਹਿੰਦੇ ਨੇ ਤਾਂ ਮੇਰਾ ਮਨ ਬੜਾ ਉਦਾਸ ਹੋ ਜਾਂਦਾ, ਵੀ ਇਹ ਤਾਂ ਹੈ ਕਿ ਸੱਚੇ ਪਾਤਸ਼ਾਹ ਤੇ ਮੈਂ ਹਾਂ ਝੂਠਾ ਪਾਤਸ਼ਾਹ। ਤੁਹਾਡੇ ਕੋਲ ਇੱਕ ਕਨਾਲ ਜ਼ਮੀਨ ਨਹੀਂ ਹੈ, ਕੋਈ ਪ੍ਰੋਪਰਟੀ ਨਹੀਂ ਹੈ, ਮੇਰੇ ਕੋਲ ਹਜ਼ਾਰਾਂ ਮੁਰੱਬਾ ਮੀਲਾਂ ਦਾ ਰਾਜ, ਖਜ਼ਾਨੇ ਭਰੇ ਪਏ, ਫੌਜਾਂ ਮੇਰੇ ਕੋਲ, ਤੇ ਮੈਂ ਪਾਤਸ਼ਾਹ ਤੇ ਤੁਸੀਂ ਸੱਚੇ ਪਾਤਸ਼ਾਹ। ਜਾਂ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰੇ ਮਨ ਚ ਆ ਜਾਂਦਾ ਵੀ ਮੈਂ ਫਿਰ ਝੂਠਾ ਪਾਤਸ਼ਾਹ ਹੋ ਜਾਂਦਾ। ਮਹਾਰਾਜ ਕਹਿੰਦੇ, ਜਹਾਂਗੀਰ ਅਸੀਂ ਨਹੀਂ ਕਦੇ ਵੀ ਕਿਸੇ ਨੂੰ ਕਿਹਾ ਵੀ ਸਾਨੂੰ ਕੀ ਕਹੋ ਕੀ ਨਾ ਕਹੋ, ਆਪਣੀ ਭਾਵਨਾ ਦੇ ਮੁਤਾਬਕ ਬੋਲਦੇ ਹਾਂ ਗੁਰਸਿੱਖ। ਚੰਗਾ, ਤੈਨੂੰ ਜਵਾਬ ਦੇਵਾਂਗੇ ਇਸ ਗੱਲ ਦਾ। ਅੱਜ ਗੁਰੂ ਮਹਾਰਾਜ ਜਹਾਂਗੀਰ ਦੇ ਨਾਲ ਸ਼ਿਕਾਰ ਗਏ ਹੋਏ ਨੇ, ਦੁਪਹਿਰਾ ਹੋਇਆ ਹੋਇਆ, ਵਾਪਸ ਆ ਕੇ ਦਰਖਤਾਂ ਦੇ ਥੱਲੇ ਆਪ ਬੈਠ ਜਾਂਦੇ ਨੇ। ਇੱਕ ਦਰਖਤ ਦੇ ਥੱਲੇ ਗੁਰੂ ਮਹਾਰਾਜ ਨੇ ਆਸਣ ਲਾਇਆ, ਤੰਬੂ ਲਾਗੇ। ਇੱਕ ਸੰਘਣੇ ਦਰਖਤ ਦੇ ਥੱਲੇ ਜਹਾਂਗੀਰ ਦਾ ਆਸਣ ਹੈ, ਉੱਥੇ ਵੀ ਤੰਬੂ ਲਾਗੇ। ਉਸੇ ਥਾਂ ਇੱਕ ਕਾਹੀ ਰਹਿੰਦਾ ਸੀ ਜਿਹਨੇ ਸੁਣਿਆ ਵੀ ਗੁਰੂ ਮਹਾਰਾਜ ਆਏ ਹੋਏ ਨੇ। ਮਨ ਚ ਬੜਾ ਚਾਉ ਜਾਗਿਆ ਕਿ ਕਿਉਂ ਨਾ ਮੈਂ ਗੁਰੂ ਮਹਾਰਾਜ ਦੇ ਘੋੜੇ ਵਾਸਤੇ ਨਰਮ ਨਰਮ ਘਾਹ ਲੈ ਕੇ ਜਾਵਾਂ। ਅੱਜ ਸਵੇਰ ਦਾ ਹੀ ਉਹ ਜਾ ਕੇ ਬਹੁਤ ਸੋਹਣਾ ਘਾਹ ਇੱਕ ਇੱਕ ਤਿਨਕਾ ਇਕੱਠਾ ਕਰਕੇ ਪੰਡ ਬੰਨੀ ਤੇ ਲੈ ਕੇ ਉੱਥੇ ਆ ਗਿਆ ਜਿੱਥੇ ਦੋਏ ਉਤਰੇ ਹੋਏ ਸੀ। ਪਹਿਲਾਂ ਜਹਾਂਗੀਰ ਦੇ ਕੈਂਪ ਵੱਲ ਆ ਗਿਆ, ਆ ਕੇ ਪਹਿਰੇਦਾਰਾਂ ਨੂੰ ਕਹਿਣ ਲੱਗਿਆ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਉਹ ਕਹਿੰਦੇ, ਕਿਹੜਾ ਆ ਗਿਆ ਤੂੰ ਸੱਚੇ ਪਾਤਸ਼ਾਹ? ਸ਼ਕਲ ਤਾਂ ਦੇਖ ਦਰਸ਼ਨ ਕਰਨ ਵਾਲੇ ਦੀ। ਕਹਿੰਦਾ, ਮੈਂ ਦਰਸ਼ਨ ਕਰਨੇ, ਮੈਂ ਬੜੇ ਦਿਨਾਂ ਤੋਂ ਇੰਤਜ਼ਾਰ ਕਰੇ, ਸੱਚੇ ਪਾਤਸ਼ਾਹ ਇੱਥੇ ਆਉਣਗੇ ਤੇ ਮੈਂ ਦਰਸ਼ਨ ਕਰਾਂਗਾ, ਯਥਾ ਸ਼ਕਤ ਮੈਂ ਕੁਛ ਭੇਟ ਕਰਨਾ। ਜਹਾਂਗੀਰ ਨੇ ਸੁਣ ਲਿਆ, ਕਹਿੰਦਾ ਆਣੇ ਦੋ। ਉੱਥੇ ਚਲਿਆ ਗਿਆ, ਜਹਾਂਗੀਰ ਦੇ ਸਾਹਮਣੇ ਜਾ ਕੇ ਭਰਾ ਰੱਖ ਦਿੱਤਾ ਘਾਹ ਦਾ ਪੰਡ ਜੋ ਸੀ। ਜੇਬ ਚੋਂ ਇੱਕ ਲੀਰ ਕੱਢੀ, ਮੈਲੀ ਚਾਲੀ, ਉਹਦੀਆਂ ਗੰਢਾਂ ਖੋਲਦਾ, ਉਹਦੇ ਚ 5 ਪੈਸੇ ਨੇ। ਉਹਦੇ ਚਰਨਾਂ ਤੇ 5 ਪੈਸੇ ਰੱਖ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ,
ਜਿਵੇਂ ਬਹੁੜ ਜਨਮ ਨਾ
ਜਹਾਂਗੀਰ ਕਹਿਣ ਲੱਗਿਆ, ਕਾਹੀ ਕੀ ਚਾਹੁੰਦਾ? ਮੈਂ ਤੇਰੇ ਤੇ ਬੜਾ ਖੁਸ਼ ਹਾਂ ਕਿ ਅੱਜ ਤੈਂ ਮੈਨੂੰ ਸੱਚੇ ਪਾਤਸ਼ਾਹ ਕਿਹਾ, ਮੈਨੂੰ ਵੀ ਕਹਿਣ ਵਾਲਾ ਕੋਈ ਆ ਗਿਆ, ਦੱਸ ਕੀ ਚਾਹੁੰਦਾ? ਕਹਿੰਦਾ, ਮਹਾਰਾਜ ਮੇਰਾ ਜਨਮ ਮਰਨ ਕੱਟ ਦੇ। ਹੈਰਾਨ ਹੋ ਗਿਆ ਵੀ ਇਹ ਤਾਂ ਮੇਰੇ ਕੋਲ ਚੀਜ਼ ਹੈ ਨੀ ਜਨਮ ਮਰਨ ਕੱਟਣ ਵਾਲੀ। ਕਹਿੰਦਾ, ਕਾਹੀ ਮੈਂ ਤੈਨੂੰ 5 ਪਿੰਡਾਂ ਦਾ ਸਰਦਾਰ ਬਣਾਉਣਾ। ਕਹਿੰਦਾ, ਮਹਾਰਾਜ ਮੈਨੂੰ ਲੋੜ ਨੀ। ਕਹਿੰਦਾ, ਤੈਨੂੰ ਮੈਂ ਸੂਬੇ ਦਾ ਗਵਰਨਰ ਬਣਾਉਣਾ, ਕੋਠੀਆਂ ਮਹਿਲ ਮਾੜੀਆਂ ਦਿੰਦਾ, ਉਹ ਲੈ ਲੈ ਤੂੰ। ਹੱਥ ਜੋੜੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੇਰਾ ਹੀ ਫਰਮਾਨ ਹੈ ਕਬੀਰ ਹੈ ਤਾਂ ਜਾਏਗਾ ਸਕੋ ਤਲਿਓ ਬਹੋ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਖਰਬਾਂ ਰੁਪਈਆਂ ਵਾਲੇ ਜਿਹੜੇ ਨੇ ਸੰਸਾਰ ਤੋਂ ਖਾਲੀ ਹੱਥ ਜਾਂਦੇ ਆ ਮਹਾਰਾਜ ਮੈਂ ਕੀ ਲੈਣਾ ਮੈਨੂੰ ਉਹ ਚੀਜ਼ ਦਓ ਜਿਹੜੀ ਮੈਂ ਮੰਗਦਾ ਮੈਨੂੰ ਉਹ ਚੀਜ਼ ਦੇ ਦਿਓ ਜਿਹਦੇ ਨਾਲ ਮੇਰਾ ਕਲਿਆਣ ਹੋ ਜਾਵੇ ਕਿਰਪਾ ਕਰੋ ਸੋਚਦਾ ਹੀ ਹੈ ਉਸੇ ਵੇਲੇ ਇਸ ਤਰ੍ਹਾਂ ਨਾਲ ਬੇਨਤੀ ਕਰ
ਉਤਰੇ ਮਨ ਦੀ ਭੁੱਖ ਦੇਵੇ ਨਾਮ ਗੁਰੂ ਤੋਸ਼ੀਆ ਉਤਰੇ ਮਨ ਦੀ ਭੁੱਖ ਦੇਵੇ ਨਾਮ ਗੁਰੂ ਤੋਸ਼ੀਆ
ਨਾਸ਼ਵਾਨ ਚੀਜ਼ਾਂ ਕੀ ਮੰਗਣੀਆਂ ਨੇ ਇਹਨਾਂ ਨਾਲ ਤਾਂ ਕਿਸੇ ਨੂੰ ਰੱਜ ਨਹੀਂ ਆਉਂਦਾ ਜੇ ਮੈਨੂੰ ਆਪ ਮੇਰੇ ਤੇ ਕਿਰਪਾ ਹੀ ਕਰਦੇ ਹੋ ਤਾਂ ਮੈਨੂੰ ਉਹ ਨਾਮ ਦੇ ਨਾਮ ਸੰਤੋਖਿਆ ਉਤਰੇ ਮਨ ਹੈਰਾਨ ਹੋ ਗਿਆ ਵੀ ਹੁਣ ਮੈਂ ਜਵਾਬ ਕੀ ਦੇਵਾਂ ਇਸ ਨੂੰ ਜੰਮਣ ਮਰਨਾ ਤਾਂ ਮੇਰਾ ਹੀ ਨਹੀਂ ਕੱਟਿਆ ਗਿਆ ਨਾਮ ਮੈਨੂੰ ਮਿਲਿਆ ਹੀ ਨਹੀਂ ਹੈ ਉਸ ਵੇਲੇ ਕਹਿਣਾ ਪਿਆ ਕਹਿੰਦਾ ਕਾਹੀ ਭਾਈ ਤੂੰ ਗਲਤ ਥਾਂ ਤੇ ਆ ਗਿਆ ਮੈਂ ਤਾਂ ਦੁਨੀਆਂ ਦਾ ਬਾਦਸ਼ਾਹ ਜਹਾਂਗੀਰ ਦੁਨੀਆਂ ਦੀਆਂ ਚੀਜ਼ਾਂ ਮੰਗ ਲੈ ਜੋ ਮੇਰੇ ਤੇ ਮੰਨੀ ਕਹਿਣ ਲੱਗਿਆ ਮਹਾਰਾਜ ਬਾਦਸ਼ਾਹ ਮੈਂ ਕੀ ਮੰਗਣਾ ਹੈ ਕਿਆ ਮੰਗੋ ਪਿੱਛ ਥਿਰ ਨਾਰਾ ਥਿਰ ਰਹਿਣ ਵਾਲੀ ਚੀਜ਼ ਨਹੀਂ ਮੈਂ ਤਾਂ ਨਾਮ ਦਾ ਭੁੱਖਾ ਹਾਂ ਕਹਿੰਦਾ ਫੇਰ ਉਹ ਤਾਂ ਉਹ ਕਹਿਣ ਪੈ ਲੱਗਿਆ ਹੋਇਆ ਉਹ ਸੱਚਮੁੱਚ ਉਹ ਸੱਚੇ ਪਾਤਸ਼ਾਹੀ ਨੇ ਸਮਝ ਆ ਗਈ ਗੱਲ
ਸੱਚੇ ਉਹ ਪਾਤਸ਼ਾਹ ਸੱਚੇ ਨਾਲ ਰੱਖੇ ਤੇਰੇ ਸੱਚੇ ਉਹ ਪਾਤਸ਼ਾਹ ਸੱਚੇ ਨਾਲ ਰੱਖੇ ਤੇਰੇ ਸੱਚੇ ਨਾਲ ਰੱਖੇ ਤੇਰੇ
ਸੱਚੇ ਪਾਤਸ਼ਾਹ ਨੇ ਜਿਹੜੇ ਵਾਹਿਗੁਰੂ ਨਾਲ ਰੱਤੇ ਹੋਏ। ਪਾਗਸੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰਨਾਮਾ, ਜਿਨ੍ਹਾਂ ਦੇ ਘਰਾਂ ਚ ਧਨ ਹੈ ਨਾਮ ਦਾ, ਜਿਨ੍ਹਾਂ ਨੇ ਨੀਂਦਾਂ ਝਾਗੀਆਂ, ਨੀਂਦ ਨੂੰ ਪਿਆਰਾ ਨਹੀਂ ਕਰਿਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਬੈਠਦੇ ਨੇ ਚੌਂਕੜਾ ਮਾਰ ਕੇ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਨੇ ਤੇ ਨਾਮ ਧਨ ਇਕੱਠਾ ਕਰਦੇ ਆ, ਉਹਨਾਂ ਦਾ ਮੁਕਾਬਲਾ ਦੁਨੀਆਂ ਚ ਕੌਣ ਕਰ ਸਕਦਾ? ਕਿਉਂ? ਨਾਮ ਦੇ ਬਲ ਨਾਲ ਦਰਗਾਹ ਵੀ ਉਹਨਾਂ ਦਾ ਕਹਿਣਾ ਮੰਨਣ ਲੱਗ ਜਾਂਦੀ ਹੈ। ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ, ਤੇ ਕਿਸੇ ਬਾਦਸ਼ਾਹ ਦਾ ਵੀ ਮੰਨਦੀ ਹੈ। ਬਾਦਸ਼ਾਹ ਝੂਠੀਆਂ ਨੇ ਬਾਦਸ਼ਾਹੀਆਂ ਇਹ ਸਾਰੀਆਂ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰੇ ਦਿਵਾਜ, ਤੇ ਇਹਨਾਂ ਨੂੰ ਕੋਈ ਸ਼ਾਂਤੀ ਨਹੀਂ ਹੁੰਦੀ, ਚਿੱਤ ਦੀ ਕਲਪਨਾ ਨਹੀਂ ਮੁੱਕਦੀ ਇਹਨਾਂ ਦੀ, ਹਰ ਵਕਤ ਡਰ ਰਹਿੰਦਾ, ਸਾਥੀਆਂ ਨਾਲ ਕੋਈ ਵਿਸ਼ਵਾਸ ਨਹੀਂ ਹੁੰਦਾ, ਪਤਾ ਨਹੀਂ ਕਿਹੜਾ ਧੋਖਾ ਦੇ ਦੇਵੇ, ਕਿਹੜੇ ਵੇਲੇ ਚਲਿਆ ਜਾਵੇ। ਮਹਾਰਾਜ ਕਹਿੰਦੇ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਹੋ? ਬਾਦਸ਼ਾਹਾਂ ਦਾ ਬਾਦਸ਼ਾਹ ਉਹ ਹੈ ਜਿਹਦਾ ਮਨ ਨਾਮ ਨਾਲ ਲੱਗਿਆ ਹੋਇਆ। ਪ੍ਰਵਾਨ ਗਣੀ ਸਹੀਏ ਆਏ ਸਫਲ ਤਿਨਾ ਕੇ ਕੰਮ ਆ ਮੇਰੇ ਰਾਮ, ਹਰ ਜਨ ਕੋ ਹੋਮ ਵੱਲ ਜਾਈ, ਕੇਸਾਂ ਕਾ ਕਰ ਚਵਲ ਟਲਾਵਾਂ, ਚਰਨ ਤੋੜ ਮੁੱਕ ਲਾਈ, ਜਨਮ ਮਰਨ ਦੋਨੋਂ ਮੈਂ ਨਾਈ, ਜਨ ਪਰਉਪਕਾਰੀ ਆਏ ਜੀ ਨਾਮ ਦੇ ਭਗਤੀ ਲੈਣ ਹਰ ਸਿਉ ਲੈਣ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿੰਨ ਜਾਤ ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾ। ਤੇ ਪ੍ਰਭੂ ਮੈਂ ਤਾਂ ਉਹਨਾਂ ਦੇ ਦਰਸ਼ਨਾਂ ਨੂੰ ਤਰਸਦਾ ਜਿਹੜੇ ਪਾਤਸ਼ਾਹ ਨੇ ਦੁਨੀਆਂ ਦੇ, ਉਹ ਚਾਹੇ ਕਈ ਜੀ ਵੀ ਹਾਲਤ ਹੈ ਉਹ ਪਾਤਸ਼ਾਹ ਨੇ ਐ ਪਾ ਲੋ।
ਬਸਤਾ ਟੁੱਟੀ ਚੌਂਕੜੀ, ਬਸਤਾ ਟੁੱਟੀ ਚੌਂਕੜੀ, ਬਸਤਾ ਟੁੱਟੀ ਚੌਂਕੜੀ 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 ਸਭ ਸੁਣਾ, ਬਸਤਾ ਟੁੱਟੀ ਚੌਂਕੜੀ ਸਭ ਸੁਣਾ, ਜਾਤ ਨਾ ਪਤ ਨਾ ਆਦਰੋ ਆਦਰੋ ਉਹਦੇ ਅੰਦਰ ਮੰਨਾ, ਜਾਤ ਨਾ ਪਤ ਨਾ ਆਦਰੋ ਉਹਦੇ ਅੰਦਰ ਮੰਨਾ, ਰਾਜਾ ਸੰਗੀ ਸਿੱਖਾ ਉਹ ਸਿੱਖਾ,
ਰਾਜਾ ਸਰਜੀ ਸ੍ਰੇਸ਼ਟਕਾ ਹਰਨਾਮ ਮੰਨ ਕੇ ਰਾਜਿਆਂ ਦੇ ਧਰਤੇ ਜਾ ਕੇ ਮੰਗਤੇ ਖੜਿਆ ਕਰ। ਜਹਾਂਗੀਰ ਦੇ ਬਹੁਤ ਦੇਰ ਤੱਕ ਔਲਾਦ ਨਾ ਹੋਈ, ਪਤਾ ਲੱਗਿਆ ਕਿ ਲੁਧਿਆਣੇ ਦੇ ਕੋਲ ਇੱਕ ਮਹਾਤਮਾ ਰਹਿੰਦਾ ਹੈ ਰੋਹੀ ਦੇ ਅੰਦਰ, ਉਹਨਾਂ ਦੇ ਦਰ ਤੇ ਜਾ ਕੇ ਖੈਰ ਮੰਗੀ ਜਾ। ਨਾਮ ਸੀ ਉਹਦਾ ਮੋਹਕਮ ਦੀਨ। ਦਿੱਲੀ ਤੋਂ ਚੱਲਦਾ ਹੈ, ਲਸ਼ਕਰ ਨਾਲ ਲਿਆ, ਸਾਥੀ ਘੋੜੇ ਨਾਲ ਨੇ, ਤੇ ਦਰਸ਼ਨ ਕਰਨ ਵਾਸਤੇ ਆ ਰਿਹਾ। ਜਦ ਥੋੜੀ ਦੂਰ ਰਹਿ ਗਿਆ, ਬਾਜੇ ਗਾਜੇ ਬੈਂਡ ਵੱਜਦੇ ਨੇ, ਮਹਾਤਮਾ ਘੋੜੇ ਵਿੱਚ ਸੀ, ਪਹਿਰੇ ਦੇ ਉੱਤੇ ਇੱਕ ਬੀਬੀ ਰੱਖਿਆ ਕਰਦੇ ਸੀ, ਬਹੁਤਾ ਕੱਠ ਬੱਠ ਨਹੀਂ ਸੀ ਹੋਣ ਦਿੰਦੇ। ਬਾਨੋ ਉਹਦਾ ਨਾਮ ਸੀ, ਆਵਾਜ਼ ਦਿੱਤੀ ਬਾਨੋ, ਰੌਲਾ ਰੌਲਾ ਕਿਸ ਚੀਜ਼ ਦਾ? ਕਹਿਣ ਲੱਗੀ, ਮਹਾਰਾਜ ਜਿੱਥੇ ਤੱਕ ਮੈਂ ਪਛਾਣ ਸਕਦੀ ਹਾਂ, ਇਹ ਸ਼ਹਿਨਸ਼ਾਹ ਇਹ ਹਿੰਦ ਜਹਾਂਗੀਰ ਆ ਰਿਹਾ। ਕਹਿੰਦੇ ਜਾਓ ਰੋਕ ਦੋ ਉਹਨੂੰ, ਦੂਰ ਹੈ, ਇੱਥੇ ਮੇਰੇ ਕੋਲ ਨਾ ਆਵੇ, ਬੇਪਰਵਾਹ ਹੈ। ਪਰਮੇਸ਼ਰ ਦੇ ਪਿਆਰ ਵਿੱਚ ਲੀਨ ਹੁੰਦੇ ਨੇ, ਇਸ ਤਰ੍ਹਾਂ ਮਹਾਰਾਜ ਕਹਿੰਦੇ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪ੍ਰਵਾਨਕ ਦੇਵੀ ਰੱਖਦੇ ਸਾਨੂੰ, ਸਾਨੂੰ ਪ੍ਰਵਾਨਕ ਦੇਵੀ ਰੱਖਦੇ ਰੰਗ ਹੱਸਦੇ। ਰੰਗ ਰੋਂਦੇ ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪ੍ਰਵਾਨਕ ਦੇਵੀ ਰੱਖਦੇ ਸਾਧੂ, ਸਾਧੂ ਪ੍ਰਵਾਨਕ ਦੇਵੀ ਰੱਖਦੇ ਰੰਗ ਹੱਸਦੇ।
ਕਰ ਜਾਏ ਪ੍ਰਵਾਹ ਨਹੀਂ ਕਿਸੇ ਕਿਹੜੀ ਬਾਸ ਚ, ਵਾਹਿਗੁਰੂ ਦੇ ਪਿਆਰ ਚ ਹੱਸਦੇ ਨੇ, ਵਾਹਿਗੁਰੂ ਦੇ ਪਿਆਰ ਵਿਚ ਰੋਂਦੇ ਨੇ। ਮਰਜ਼ੀ ਆ ਚੁੱਪ ਕਰ ਜਾਣ, ਮਰਜ਼ੀ ਆ ਗੱਲਾਂ ਕਰ ਲੈਣ, ਕਿਉਂਕਿ ਕਿਸੇ ਦੀ ਪ੍ਰਵਾਹ ਨਹੀਂ ਹੈ ਵਾਹਿਗੁਰੂ ਤੇ ਬਗੈਰ। ਕਹਿਣ ਲੱਗੇ ਜਾਓ ਰੋਕ ਦੋ ਸ਼ਹਿਨਸ਼ਾਹ ਨੂੰ, ਅੱਗੇ ਨਾ ਵਧੇ, ਪੁੱਛ ਕਾਹਦੇ ਵਾਸਤੇ ਆਇਆ। ਬੀਬੀ ਚਲੀ ਜਾਂਦੀ ਹੈ, ਇਸ਼ਾਰਾ ਦਿੱਤਾ, ਸਾਰੇ ਰੋਕੇ। ਵਜ਼ੀਰ ਨੇ ਪੁੱਛਿਆ, ਕਹਿਣ ਲੱਗੀ ਕੀ ਕਾਰਨ ਆਇਓ ਜਹਾਂਗੀਰ ਦੇ ਪਾਸ ਲੈ ਕੇ? ਕਹਿਣ ਲੱਗਿਆ, ਮੈਂ ਇੱਕ ਪੁੱਤਰ ਦੀ ਦਾਤ ਲੈਣ ਵਾਸਤੇ ਆਇਆ। ਠਹਿਰੋ, ਕਹਿੰਦੀ ਮੈਂ ਜਵਾਬ ਲੈ ਕੇ ਆਉਂਦੀ। ਵਾਪਸ ਚਲੀ ਗਈ, ਭੋਲੇ ਜਾ ਕਹਿਣ ਲੱਗੀ, ਹਜ਼ੂਰ ਸ਼ਹਿਨਸ਼ਾਹ ਹਿੰਦ ਆਪਦੇ ਦਰਵਾਜ਼ੇ ਦੇ ਉੱਤੇ ਪੀਸ ਮੰਗ ਰਿਹਾ, ਖੈਰ ਮੰਗ ਰਿਹਾ, ਇੱਕ ਪੁੱਤਰ ਕੀ ਖੈਰ ਮੰਗ ਰਿਹਾ? ਕਹਿੰਦੇ ਜਾਓ ਹੋ ਜਾਏਗਾ, ਵਾਪਸ ਜਾਏ ਅਭੀ ਹਮਾਰੇ ਪਾਸ ਮਤ ਆਏ। ਬਸ ਮੋੜ ਦਿੱਤਾ, ਸਾਲ ਤੇ ਬਾਅਦ ਫੇਰ ਆਉਂਦਾ, بڑے باجے گاجے لے کے آیا، پتر مل گیا اس نے. پھر مہاتما نے کہا کیا بات ہے؟ کہندے وہی شہنشاہ پھر آیا. کی کہندا ہے؟ کہندے مہاراج پتر آپ دے قدمے مبارک دے اتے انہیں سجدہ کرونا. دوسرا سونے دے برتن لے کے آیا، چونگڑے لے کے آیا. اس نے سونے دے چونگڑیاں وچ رات نو روشنی کرنی ہے، اس دی بھی اجازت مانگ رہے ہیں. کہندے بچے کو لے آؤ. بچے نو لے آندا، نگاہ کیتی، کہندے لے جاؤ. کہندے اجازت ہے، روشنی کر سکتا ہے، لیکن ہمیں مل نہیں سکتا، ملنا نہیں ہے اس راجے نے. واپس موڑ دیتا. ہوں راجا کہڑا ہوا دوہاں چ؟ جیدے کہے تے پتر ہو گیا، جیدے کہے تے دریا رک جان، رستہ دے دین. بادشاہ تو وہ ہے جہاں کا کہ جس کا کہا درگاہ چلا ہے، سو کس کو نظر لایا بے تلا. روشنی ہوئی جگراواں دی، روشنی اج تک مشہور چلی آتی ہے، ہر سال ہوتی ہے. سو سچا بادشاہ کون ہے؟ جڑا سچے نال، سچا امر، سچی پادشاہی، سچے سیتی راتے، وہ بادشاہ دا بادشاہ ہے. پنڈت سور سترپت راجا بھگت برابر اور نہ کوئی. بھگت تو برابری کر نہیں سکے کر رہے. سو اس طرح دے نال جہانگیر کہنے لگا، کائی جڑیاں چیزاں تو منگنا وہ میرے کول نہیں ہے، میں تو آپ وہ منگتا ہاں. اور سامنے تمبو لگیا ہوا ہے، جا اس تھان دے اتے اتو منگ. اس ویلے اپنی پنڈ بھی چک لی، جڑے پانچ پیسے متا ٹیکیا سی وہ بھی چک لے. دیکھد بھائی این دلیری مینو اج تک کسی نے نیاز دین تو بعد چکی نہیں ہے، تو چک بھی لئیے نے. اس ویلے گرو مہاراج رون لگ گیا، پتا میرا سیس چک گیا، دنیادار دے اگے میں آ کے سیس چکایا. پنڈ چک لینا تو گرو چھویں پاتشاہ مہاراج جانا ہے. آدر کریا سنگا نے، سکھا نے کار کھایا، گرو مہاراج باہر آ گئے، پانچ پیسے متھا ٹیکیا. ٹیکن دی دیر سی، گرو مہاراج نے بکل چ لے لیا، سکھا نہال نہال نہال، چھوڑ کٹ دیتے اگیانتا دے، بجر کھپاٹ کھول دیتے. بنا بولیا گیان کر دیتا، اس اوستا چ پچا تا جتھے جمن مرن دا منڈل پچھے ہی رہ جاندے. سو اس طرح دے نال جہانگیر کہن لگیا، دوسرے دن کہن لگیا ٹھیک ہے، مینو ہن سمجھ پئی ہے بھی تسی سچے پاتشاہ، ساریاں داتاں دی کنجی تہاڈے ہتھ وچ ہے. تو اس طرح دے بے انت کوتک گرو مہاراج دے ہمیشہ ہی اپنا دوانا چ سنتے سنا رہنے ہاں. تے انہاں دا جو پرکاش کل منایا گیا، سارے نے انہاں دا جس کریا، آپ بھی اج کریا. تو ہن سما اجازت نہیں دندا. دوسرا میں بےنتی کرنا کہ جو میگزین اپنا اس مہینے دا، وہ گرو مہاراج دا جو اتہاس ہے بہت وستار دے نال لکھا ہوا ہے. پہلی تصویر بھی گرو مہاراج کی ہے. تو جڑے پریمیاں دے کول نہیں ہے، وہ اپنے اپنے گھراں چ لے کے سانبھ کے رکھن. یہ ڈاکومینٹ ہے ایک، جڑیاں چیزاں یہ آ رہی نے ملنیا نہیں ہے چیری چیری کتوں. شوق والے بندے شردا بھروسے نہ رکھن، اور سامنے بیبیاں دے رہی نے، اتوں لو جنہ نے پکے ممبر بننا ہے، وہ بھی پریمی بیٹھے نے انہوں کو نو لکھاؤ، وہ پہنچ جایا کرنگے. آپ باقی پونڈا صاحب کی سنگت والوں بہت ممبر بنے نے، 86 بنے نے. یہ کہندے جی ہندی وچ ہو جائے اسی 400-500 پہلے دن چ بنا دیے، ہزاروں کی تعداد بن جان گے، کیونکہ پنجاب تو باہر سارے ہندی چلتی ہے. کوشش کیتی جائے گی، وچار کران گے بھی کس طرح اسی ہندی چ انہوں نال دی نال چھپنا شروع ہو جائے. ਤੋ ਮਹਾਰਾਜ ਨੇ ਜੇ ਕਿਰਪਾ ਕੀਤੀ ਤਾਂ ਇਹ ਵੀ ਕੰਮ ਪੂਰਾ ਹੋ ਜਾਏਗਾ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਐਤਵਾਰ ਦਾ ਦੀਵਾਨ ਆਪਣੇ ਐਤਵਾਰ ਨੂੰ ਹੋਣਾ। ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਦਸਣਾ ਪਵਿੱਤਰ ਕਰ ਲਓ। ਦੇਰ ਤਾਂ ਨਹੀਂ ਹੈ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਂ।